Thank you. दान बिना मैं मछली कैसे अंत रहा। जय जय भिखा तय तय तू है तुझते निक्षी भूत न जाना ले ओ न जाना जाली जान दुख लगे ता तुझे संभाली। दाना बिना दाना बिना दाना बिना नी
I'm not.
चरण विचारो मन रे बर्फ की, चरण विचारो मन रे बर्फ की, शरण विचार। यह सिमृत गण काशी उदरी का को जस उधारो, प्रयोग तल तुम जाकर सिमरन अर निर्भय बद पाया, दुख हरता है बिदको स्वामी तय का है विसराया, जब ही शरण गही कृपा ने गज ग्राहते छूटा, महिमा नाम कहाँ लो वर्णो, नाम कहत बंधन से टूटा, अजामल पापी जग जाने, इमक माह निस्तारा, नानक कहत चेत चिंता में तैं भी उतर सिपारा। साहिब गुरु तेग बहादुर महाराज नामे पातशाह वाहगुरु अंतरयामी दी शरण लग गया, तमाम दुखों पापा तो बरी होना इसकी बाबत ये मसाला दिंदे। गनका की बाबत आपने सुने, दूसरा तरूं का जिक्र आता है, तरूं हसदा खरे आया कर प्यार प्यो कुछड़ लीता, बाहों पकड़ उठा लिया, मन विच रोस मतरेई कीता, तुदो लिका मां पुछे तू सुहाणी है कि सुनीता, सुहाणी हां जन्म दी नाम न भक्ति कर्म दलीता, किस उद्यम ते राज मिले शत्रु ते हम सब मीता, परमेश्वर आराध्य जिदन होई पतत पनीता। तुमने माता तो पूछे, दुनिया सब ते बड़ा उपा कौन है जिसके कीते हैं, साढ़े जेड़े दुश्मन दुश्मनी करने वाले वो भी हिंदू हो जान और साडा हक जो है वो भी मिल जाए। माता ने अच्छी तरह समझा दिता, त्रोन वाहगुरु का भजन प्रभु दे शरण, सबसे बड़ा उपाय है और तमाम जतन टेम्परेरी हैं, असल पक्का परमानेंट जो उपाय है वह रूढ़ी भक्ति है। प्रभु की शरण लग गया एनु सब कुछ ही मिल जाता है। किसी नगर के विच हर किस्म के लोग वसते हैं, गरीब अमीर हर जात के हर सुभाव के। उस नगर के विच एक त्रिलोचन नाम करके ब्राह्मण भी रहता जो चंगा कर्मकांडी है, यानी इन्ना वड्डा भगता नहीं लेकिन कर्मकांडी जरूर। जितने निंदनीय कर्म बुरे कर उन्हां तो बचे और सवेरे थोड़ा जा स्वस्थ उठ के सोच दर्शन खुले स्नान आदि करके अपना पाठ पूजा भी करता है। ब्राह्मणां दे छे कर्म मने खटकर्म जिन्हां विच पाए जाने हजे ब्रह्म सत्कार योग मन्या जांदा सी, जग करने कराने दान देना लेना विद्या धार्मिक विद्या पढ़नी से पढ़ाने, जिहदे विच छे लक्षण पाए जाण उस ब्राह्मण नूं लोक सत्कार दी निगाह नाल देखिया करदे सन। इस दे विच ए पाए जांदे सन स्वयं सवेरे उठ के थोड़ा जा स्नान आदि करके फिर पाठ पूजा किए बिना अपना कोई काम नहीं सी करना हुंदा। अज भी इसने सुरक्षित इसी तरह स्नान वगैरह करके एक पिंड के बाहर बार साफ थां सी छप्पड़ का किनारा उच्चे थां उत्ते आसन बिछा के सामने ठाकुर की प्रतिमा रखी हुई है, हाथ विच माला है, चौंकड़ा मारा है, मत्थे ते तिलक लगा है, यूं ठाकुर पूजा परमेश्वर का भजन कर रहा है। भाई साहब भाई गुरदास इस दी वापतियों दसदे हन चरण जावे बामन पूजे देवते, चरण जावे बामन पूजे देवते,
चरण जावे बामन पूजे देवते, चरण जावे
ਰਹਿੰਦਾ ਜ਼ਿਮੀਂਦਾਰਾਂ ਦਾ ਮੁੰਡਾ, ਜਿਹਦਾ ਨਾਮ ਤੰਨਾ ਹੈ। ਉਹ ਵੀ ਵਸਦਾ ਕੁਛ ਪੂਰਵਲੇ ਚੰਗੇ ਭਾਗ ਹਨ। ਰੋਜ਼ ਜਿਵੇਂ ਜ਼ਿਮੀਂਦਾਰਾਂ ਦੇ ਲੜਕਿਆਂ ਨੇ ਸਵੇਰੇ ਬਿਨਾਂ ਹੱਥ ਨੂੰ ਧੋਤੇ ਦੋ ਦਹੀਆਂ ਰੋਟੀਆਂ ਖਾਣੀਆਂ, ਲੱਸੀ ਨਾਲ ਡੰਗਰ ਬੱਛਾ ਖੋਲ ਲੈਣਾ। ਇਸੀ ਤਰ੍ਹਾਂ ਇਹਦਾ ਸੁਭਾਅ ਵੀ ਅਜੇ ਤੱਕ ਇਹੋ ਜਿਹਾ ਹੀ ਸੀ। ਅੱਜ ਵੀ ਉਸਨੇ ਇਸੀ ਤਰ੍ਹਾਂ ਕੀਤਾ। ਦੋ ਦਹੀਆਂ ਰੋਟੀਆਂ ਬਿਨਾਂ ਹੱਥ ਨੂੰ ਧੋਤੇ ਖਾ ਕੇ ਅਤੇ ਲੱਸੀ ਨਾਲ ਆਪਣਾ ਡੰਗਰ ਬੱਛਾ ਖੋਲ ਲਿਆ। ਪਿੰਡਾਂ ਦੇ ਵਿੱਚ ਅਕਸਰ ਦੇਖਿਆ ਜਾਂਦਾ ਸੀ, ਚਾਰ ਚੁਫੇਰੇ ਪਿੰਡਾਂ ਦੇ ਛੱਪੜ ਹੁੰਦੇ ਸਨ। ਸਵੇਰੇ ਲੋਕ ਆਪਣਾ ਪਸ਼ੂ ਡੰਗਰ ਬੱਚਿਆਂ ਨੂੰ ਖੋਲ੍ਹ ਕੇ ਉੱਥੇ ਪਾਣੀ ਪਿਲਾਉਂਦੇ ਹੁੰਦੇ ਸਨ, ਕਿਉਂ ਸਾਰੀ ਰਾਤ ਦੇ ਪਸ਼ੂ ਉੱਤੇ ਆਏ ਹੁੰਦੇ ਸਨ। ਸੋ ਇਉਂ ਇਸਨੇ ਵੀ ਅੱਜ ਇਸੇ ਤਰ੍ਹਾਂ ਕੀਤਾ। ਛੱਪੜ 'ਤੇ ਜਾ ਕੇ ਆਪਣੇ ਪਸ਼ੂਆਂ ਨੂੰ ਜੋ ਵੀ ਸੇ ਪਾਣੀ ਪੂਣੀ ਪਿਲਾਇਆ, ਇੱਕ ਪਾਸੇ ਖਿਲਾਰਤਾ। ਅਚਨ ਚੇਤ ਸੀ ਧੰਨੇ ਦੀ ਨਿਗਾਹ, ਜਿੱਥੇ ਤ੍ਰਿਲੋਚਨ ਬੈਠਾ ਪਾਠ ਪੂਜਾ ਕਰਦਾ ਸੀ, ਆਪਣਾ ਭਜਨ ਕਰਦਾ ਸੀ ਪਰਮੇਸ਼ਰ ਦਾ, ਉਸ 'ਤੇ ਜਾ ਪੈਂਦੀ ਹੈ। ਪਛਾਣ ਕਰ ਲਿਆ ਸਾਡੇ ਪਿੰਡ ਦਾ ਬ੍ਰਾਹਮਣ ਹੈ, ਇਸਦਾ ਨਾਮ ਹੈ ਤ੍ਰਿਲੋਚਨ। ਲੋਕ ਇਸ ਨੂੰ ਸਤਿਕਾਰ ਨਾਲ ਬੁਲਾਉਂਦੇ ਹਨ। ਜਿੱਥੇ ਕੋਈ ਮਿਲਦਾ ਹੈ ਉਹ ਕਹਿੰਦੇ ਦਾਦਾ ਮੱਥਾ ਟੇਕਦਾ। ਸੋ ਉਹ ਹੈ, ਕਰਦਾ ਪਤਾ ਨਹੀਂ ਕੀ ਹੈ, ਕਿਉਂਕਿ ਵੈਸ਼ਨ ਮੱਤ ਦਾ ਸੀ। ਵੈਸ਼ਨ ਮੱਤ ਦੇ ਵਿੱਚ ਸ਼ਾਲਗ੍ਰਾਮ ਨੂੰ, ਕਾਲੇ ਰੰਗ ਦੇ ਸ਼ਾਲਗ੍ਰਾਮ ਨੂੰ ਵਿਸ਼ਨੂੰ ਮੰਨਿਆ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਾਕਸ਼ਾਤ ਦਸੇ ਗੁਰੂਆਂ ਦਾ ਸਰੂਪ ਭਗਵਾਨ ਪਰਮੇਸ਼ਵਰ ਮੰਨਦੇ ਹਾਂ, ਕਿਉਂਕਿ ਆਪਣੇ ਆਪਣੇ ਮਤਾਂਤਰਾਂ ਵਿੱਚ ਆਪਣੇ ਇਸ਼ਟ ਦੇਵ ਨੂੰ ਰੱਬ ਮੰਨਿਆ ਜਾਂਦਾ। ਸੋ ਇਸੀ ਤਰ੍ਹਾਂ ਇਹ ਸ਼ਾਲਗ੍ਰਾਮ ਦੀ ਪੂਜਾ ਕਰਦਾ ਸੀ। ਸੋ ਦੂਰੋਂ ਧੰਨੇ ਨੇ ਦੇਖ ਤਾਂ ਲਿਆ, ਪਰ ਪਤਾ ਨਹੀਂ ਕੀ ਕੁਛ ਕਰਦਾ ਹੈ। ਜਿਸਨੇ ਕੋਈ ਕੰਮ ਨਾ ਦੇਖਿਆ, ਭਾਵੇਂ ਕਿਤਨਾ ਆਸਾਨ ਵੀ ਹੋਵੇ, ਉਹਦੀ ਬਾਬਤ ਕੋਈ ਨਹੀਂ ਸੂਝ ਬੂਝ ਹੋਇਆ ਕਰਦੀ। ਕਹਿ ਰਹੀ ਹੂੰ ਧੰਨਾ ਹੌਲੀ ਹੌਲੀ ਦਬੇ ਪੈਰ, ਕਿਤੇ ਖੜਕਾ ਨਾ ਹੋ ਜਾਏ, ਇਸਨੂੰ ਪਤਾ ਨਾ ਲੱਗ ਜਾਏ। ਹੌਲੀ ਹੌਲੀ ਨਜ਼ਦੀਕ ਆਉਂਦਾ ਹੈ, ਉਸਨੂੰ ਦੇਖਦਾ ਵੀ ਚੌਂਕੜਾ ਮਾਰੀ ਬੈਠਾ ਹੈ, ਸਿੱਧਾ ਬੈਠਾ ਹੈ, ਕਮਰੇ 'ਚ ਵਿੰਗ ਕੋਈ ਨਹੀਂ, ਅੱਖਾਂ ਦੀ ਟਿਕਟਕੀ, ਸਾਹਮਣੇ ਕੋਈ ਚੀਜ਼ ਉਹਦੇ ਵੱਲ ਲੱਗੀ ਹੈ, ਅੱਖਾਂ ਨਹੀਂ ਚਮਕਦਾ, ਹੱਥ ਵਿੱਚ ਕੋਈ ਵਸਤੂ ਹੈ, ਕਿਉਂਕਿ ਸਿਮਰਨਾ ਸੀ, ਮਾਲਾ ਸੀ, ਔਰ ਗੁਲ ਮਾਮੂਲੀ ਬਹੁਤ ਥੋੜ੍ਹੇ ਹਿਲਦੇ ਸਨ, ਵੀ ਪਿਆਰ ਇਉਂ ਭਜਨ ਕਰਦਾ ਸੀ। ਕੰਨਾ ਹੌਲੀ ਹੌਲੀ ਇੱਧਰ ਪੈ, ਅੱਛੀ ਤਰ੍ਹਾਂ ਗਾਹ ਨਾਲ ਥੱਕ ਕੇ ਸਭ ਕੁਛ ਪਿੱਛੇ ਮੁੜ ਜਾਂਦਾ ਹੈ। ਸਮਝ ਕੁਛ ਨਹੀਂ ਪਈ ਕੀ ਕੁਛ ਕਰਦਾ ਕੀ ਨਹੀਂ ਕਰਦਾ। ਉਡੀਕੀ ਗਿਆ ਵੀ ਜਦੋਂ ਉੱਠੂ ਮੈਂ ਪੁੱਛੂੰਗਾ ਕੀ ਕਰਦਾ ਹੈ। ਇਤਨੇ ਨੂੰ ਤ੍ਰਿਲੋਚਨ ਆਪਣਾ ਨਿੱਤ ਦਾ ਨੇਮ ਕਰਕੇ ਖੜਾ ਹੋ ਗਿਆ। ਕੰਨਾ ਪਾਸ ਜਾਂਦਾ ਲੋਕਾਂ ਨੂੰ ਜਿਵੇਂ ਦੇਖਦਾ ਸੀ ਵੀ ਇਹਨੂੰ ਕਹਿੰਦੇ ਨੇ ਲੋਕ ਦਾਦਾ ਮੱਥਾ ਤੇ, ਇਹਨੇ ਵੀ ਐਵੇਂ ਜਾ ਕੇ ਉਸਦੀਆਂ ਅਸੀਸਾਂ ਦਿੱਤੀਆਂ। ਜਜਮਾਨ ਸੁਖੀ ਰਾਏ ਪਿਆਰ ਹੁਣ ਧੰਨਾ ਪੁੱਛਦਾ, ਕਹਿਣ ਲੱਗਾ ਦਾਦਾ ਮੈਂ ਤੈਨੂੰ ਬੜੀ ਦੇਰ ਦਾ ਬੈਠਾ ਦੇਖਦਾ ਸੀ, ਤੇਰੇ ਸਾਹਮਣੇ ਕੋਈ ਚੀਜ਼ ਰੱਖੀ ਹੋਈ ਸੀ, ਹੱਥ ਵਿੱਚ ਵੀ ਤੇਰੇ ਕੋਈ ਚੀਜ਼ ਸੀ, ਦੇਖਦਾ ਸੀ ਉਹਦੇ ਵੱਲ, ਕੀ ਕਰਦਾ ਸੀ ਦੱਸ। ਇਹ ਬਚਨ ਸੁਣ ਕੇ ਤ੍ਰਿਲੋਚਨ ਕਹਿੰਦਾ ਤੈਨੂੰ ਧੰਨਿਆ, ਮੈਂ ਪਰਮੇਸ਼ਰ ਦਾ ਭਜਨ ਕਰਦਾ ਸੀ, ਮੈਂ ਰੱਬ ਦਾ ਭਜਨ ਕਰਦਾ ਸੀ। ਸਾਡੇ ਮਤ ਵਿੱਚ ਸਾਸਿੰਗ ਪਰਮੇਸ਼ਰ ਇੱਕ ਹੈ, ਨਾਮ ਉਹਦੇ ਬਹੁਤੇ ਹਨ। ਇੱਕ ਇੱਕ ਚੀਜ਼ ਦੇ ਕਿੰਨੇ ਕਿੰਨੇ ਨਾਮ ਹੁੰਦੇ ਨੇ, ਕੋਈ ਅਸਚਰਜ ਬਾਤ ਨੇ। ਜਿਵੇਂ ਪਾਣੀ ਹੈ, ਮਿਸਾਲ ਦੇ ਤੌਰ 'ਤੇ ਅਸੀਂ ਉਸਨੂੰ ਪਾਣੀ ਕਹਿੰਦੇ ਪੰਜਾਬੀ ਵਿੱਚ, ਹਿੰਦੀ ਵਾਲੇ ਜਲ ਕਹਿੰਦੇ ਹਨ, ਅੰਗਰੇਜ਼ੀ ਵਾਲੇ ਵਾਟਰ ਕਹਿੰਦੇ ਹਨ, ਫਾਰਸੀ ਵਾਲੇ ਆਬ ਕਹਿੰਦੇ ਹਨ, ਅਰਬੀ ਵਾਲੇ ਉਬ ਕਹਿੰਦੇ। ਇਸੀ ਤਰ੍ਹਾਂ ਆਪਣੀ ਆਪਣੀ ਬੋਲੀਆਂ ਵਿੱਚ ਉਸਦੇ ਅਲੱਗ ਅਲੱਗ ਨਾਮ ਹਨ। ਉਹ ਸ਼ਕਤੀ ਜਿਸ ਦੇ ਵਿੱਚ ਸਭ ਕੁਛ ਹੈ, ਜੋ ਸਭ ਦੇ ਅੰਦਰ ਪਰਿਪੂਰਨ ਹੈ, ਜਿਸ ਤੋਂ ਸਭ ਕੁਛ ਹੈ, ਜਿਸ ਦੇ ਵਿੱਚ ਸਭ ਕੁਛ ਸਮਾ ਜਾਂਦਾ ਹੈ, ਉਸ ਦਾ ਨਾਮ ਅਸੀਂ ਵਾਹਿਗੁਰੂ ਕਹਿੰਦੇ ਹਾਂ। ਮਤ ਮਤਾਂਤਰਾਂ ਵਾਲਿਆਂ ਨੇ ਆਪਣੇ ਅਲੱਗ ਅਲੱਗ ਅਨੇਕਾਂ ਨਾਮ ਉਸਦੇ ਰੱਖੇ ਹੋਏ ਹਨ। ਵਾਸਤਵਿਕ ਚੀਜ਼ ਇੱਕੋ ਹੀ ਹੈ, ਨਿਸ਼ਾਨਾ ਸਭ ਦਾ ਇੱਕੋ ਹੀ ਹੈ। ਇਸ ਵਾਸਤੇ ਉਹਦੇ ਪਾਠ ਪੂਜਾ ਕਰਨ ਦੇ ਢੰਗ ਵੀ ਅਲੱਗ ਅਲੱਗ ਹਨ, ਆਪਣੇ ਆਪਣੇ ਮਤ ਮਤਾਂਤਰਾਂ ਦੇ। ਮਿਲਣ ਦੇ ਤਰੀਕਿਆਂ ਵਿੱਚ ਕੁਛ ਥੋੜ੍ਹਾ ਬਹੁਤਾ ਭੇਦ ਹੁੰਦਾ, ਲੇਕਿਨ ਜਦੋਂ ਪਹੁੰਚ ਜਾਂਦੇ ਹਨ ਸਾਰੇ ਇੱਕੋ ਥਾਂ ਪਹੁੰਚਦੇ ਹਨ। ਸਭ ਦਾ ਮੰਜ਼ਲੇ ਮਕਸੂਦ ਉਹੀ ਹੈ, ਉਸ ਤੋਂ ਸਭ ਕੁਛ ਹੈ, ਉਸਦੇ ਵਿੱਚ ਸਭ ਕੁਛ ਹੈ, ਉਹ ਸਭ ਦੇ ਵਿੱਚ ਹੈ, ਸਭ ਕੁਛ ਉਸਦੇ ਵਿੱਚ ਹੀ ਸਮਾ ਜਾਂਦੇ, ਜਿਵੇਂ ਸਮੁੰਦਰ ਪਾਣੀ ਦਾ ਭਰਿਆ ਹੋਵੇ, ਲਹਿਰਾਂ ਉਹਦੇ ਵਿੱਚੋਂ ਉੱਠਦੀਆਂ, ਚੱਗ ਬੁਦਬਦੇ ਉਹਦੇ ਵਿੱਚੋਂ ਉੱਠਦੇ, ਉਹਦੇ ਵਿੱਚ ਹੁੰਦੇ, ਉਹਨਾਂ ਦੇ ਅੰਦਰ ਬਾਹਰ ਪਾਣੀ ਪਾਣੀ ਦੇ ਅਖੀਰ ਸਭ ਕੁਛ ਉਸ ਪਾਣੀ ਦੇ ਸਮੁੰਦਰ ਵਿੱਚ ਹੀ ਸਮਾ ਜਾਂਦਾ ਹੈ। ਯਾਨੀ ਹਰ ਸਮੇਂ ਹਰ ਕਾਲ ਤਿੰਨਾਂ ਕਾਲਾਂ ਵਿੱਚ ਪਾਣੀ ਪਾਣੀ। ਇਸੀ ਤਰ੍ਹਾਂ ਗੁਰੂ ਬਾਬਾ ਜੀ ਨੇ ਦੱਸੇ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਸਦੀਵੀ ਅਸਤੀ ਹੈ। ਹਾਂ ਇਸ ਨੂੰ ਆਪਣੇ ਅਨੁਭਵ ਵਿੱਚ ਲਿਆਉਣ ਵਾਸਤੇ, ਆਪਣੇ ਐਕਸਪੀਰੀਅੰਸ ਵਿੱਚ ਲਿਆਉਣ ਵਾਸਤੇ, ਉਸਦੀ ਸਥਿਤੀ ਵਾਸਤੇ ਹੀ ਸਾਰੇ ਪੁਰਸ਼ਾਰਥ ਨੇ। ਅਸੀਂ ਉਸਦੇ ਹੀ ਪੁੱਤਰ ਹਾਂ, ਉਸ ਪਰਮਾਤਮਾ ਦੇ ਹੀ ਸ਼ਹਿਜ਼ਾਦੇ ਹਾਂ, ਆਤਮ ਪੁੱਤਰ ਹਾਂ। ਵਿਛੜ ਕੇ ਅਨੇਕਾਂ ਤਕਲੀਫਾਂ ਉਠਾ ਚੁੱਕੇ ਹਾਂ, ਉਸਦੇ ਵਿੱਚ ਮਿਲ ਕੇ ਸਾਰੇ ਦੁੱਖਾਂ ਤੋਂ ਬਰੀ ਹੋਣਾ, ਇਹ ਮਾਨਵਤਾ ਦਾ ਪ੍ਰਯੋਜਨ ਹੈ। ਉਹ ਭਜਨ ਪਾਠ ਕਰਕੇ ਉਹਦੇ ਤਰੀਕੇ ਅਲੱਗ ਅਲੱਗ ਮਤ ਮਤਾਂਤਰਾਂ ਵਾਲੇ ਹਨ। ਥੋੜ੍ਹਾ ਬਹੁਤ ਫਰਕ ਹੁੰਦਾ ਹੈ, ਨਾਮਾਂ 'ਚ ਫਰਕ ਹੁੰਦਾ ਹੈ, ਲੇਕਿਨ ਅਸਲੀਅਤ ਵਿੱਚ ਫਰਕ ਨਹੀਂ ਹੈ। ਜਦੋਂ ਇਹ ਗੱਲ ਤਾਨੇ ਨੇ ਪੁੱਛੀ, ਤੂੰ ਕੀ ਕਰਦਾ ਸੀ? ਤ੍ਰਿਲੋਚਨ ਨੇ ਕਿਹਾ, ਬਈ ਤਨਿਆ, ਮੈਂ ਪਰਮੇਸ਼ਵਰ ਦਾ ਭਜਨ ਕਰਦਾ ਸੀ। ਉਹ ਪੁੱਛਣ ਲੱਗਾ, ਉਹਦਾ ਭਜਨ ਕਰਨ ਦਾ ਕੀ ਫਾਇਦਾ? ਜੋ ਕਿ ਤੂੰ ਕਰਦਾ ਸੀ, ਜ਼ਿਮੀਂਦਾਰ ਖੇਤੀ ਪੱਤੀ ਕਰਦਾ, ਅਨਾਜ ਆਉਂਦਾ, ਪੈਸੇ ਵੱਧਦਾ, ਕਰਦੇ ਕੰਮ ਕਾਰ ਚਲਾਉਂਦਾ, ਕਹਿੰਦਾ ਕੀ ਇਹ ਫਾਇਦਾ ਹੈ? ਨੌਕਰੀ ਕਰਦਾ ਮੁਲਾਜ਼ਮ ਆਦਮੀ, ਤਨਖਾਹ ਆਉਂਦੀ, ਆਪਣੇ ਵਿਹਾਰ ਕਾਰ ਚੱਲਦੇ, ਬਿਜ਼ਨਸਮੈਨ ਆਪਣਾ ਬਿਜ਼ਨਸ ਕਰਦੇ ਹਨ, ਧਨ ਪਦਾਰਥ ਹੁੰਦਾ, ਬਹੁਤ ਸਾਰੇ ਕਾਰ, ਇਹ ਜੋ ਕੁਛ ਤੂੰ ਕਹਿਣਾ ਕਰਦਾ ਸੀ, ਇਹਦਾ ਕੀ ਫਾਇਦਾ, ਇਹਦੇ ਇਹਦਾ ਕੀ ਲਾਭ ਹੈ, ਮੈਨੂੰ ਕਿਰਪਾ ਕਰਕੇ ਦੱਸ। ਜਦੋਂ ਇੰਨੀ ਗੱਲ ਇਹ ਸਵਾਲ ਕੀਤਾ ਤਨੇ ਤ੍ਰਿਲੋਚਨ ਪਾਸ, ਤਾਂ ਤ੍ਰਿਲੋਚਨ ਕਹਿੰਦਾ, ਤਨੇ ਮੈਂ ਇਹਦੇ ਕਿੰਨੇ ਕੁ ਫਾਇਦੇ ਦੱਸਦੇ ਹਾਂ ਤੈਨੂੰ, ਦੱਸਣ ਤੋਂ ਬਾਹਰ ਹਨ, ਕੀਤਿਆਂ ਸਭ ਕੁਛ ਹੀ ਮਿਲ ਜਾਂਦਾ ਹੈ। ਠਾਕੁਰ ਦੀ ਸੇਵਾ ਕਰੇ, ਜੋ ਇੱਛੇ ਸੋਈ ਫਲ ਪਾਵੇ, ਹੋਰ ਕੀ ਕਹਿੰਦੇ, ਜੋ ਕੁਛ ਵੀ ਚਾਹੁੰਦਾ ਹੈ। ਸਾਹਿਬ ਗੁਰੂ ਰਾਮਦਾਸ ਚੌਥੇ ਪਾਤਸ਼ਾਹੀਓ ਫਰਮਾਉਂਦੇ, ਸਭ ਇੱਛਾਵਾਂ ਤੇਰੀਆਂ ਪੂਰੀਆਂ, ਸਤਨਾਮ ਜਪੇ, ਸਭ ਇੱਛਾਵਾਂ ਤੇਰੀਆਂ, ਸਤਨਾਮ ਜਪੇ ਵਾਹਿਗੁਰੂ। ਵਾਹਿਗੁਰੂ ਅੰਤਰਯਾਮੀ ਦੇ ਨਾਮ ਨੂੰ ਸਭ ਇੱਛਾ ਪੂਰਵਕ ਦੱਸਦੇ ਹਨ। इच्छा पूर्वक सर्व सुखदाता हर, जाके बस हैं काम तेना, सो ऐसा हर ते आइए मेरे जीड़े, ता सर्व सुख पावे मेरे मना। जप मन सतनाम सदा सतनाम, फलत पलत मुख उज्जल होई है, नित त्याइए हर पुरख निरंजना, जे हर सिमरन पियाते उपाद गत कीनी, उठ भागी हर जपना, जन नानक को गुर ए मत दीनी, जप हर पौजल तरना, सारियां इच्छा पूरियां करनो समर्थ रहिल दा भजन। सब इच्छा हूं तेरियां पूरियां, सत नाम जप वाहिगुरु, तेरियां पूरियां, सत नाम जप वाहिगुरु। हर को नाम काम तेन हर हर गुण गाम, स्वर्ग लोक दे विच इक कल्प बिरछ है, इक काम तेन गउ है। यूं कंजन उस बिरछ दे हेठां बैठ के जिहाजा कोई फुरना उठावे वही पूरा हो जांदा, पर वह बिरछ जिहड़ा मुक्त नहीं दे सकदा और शांत नहीं दे सकदा, दुनियावी पदार्थ दिंदा है। यही सिफत काम तेन गउ विच है, वह भी मन की शांत नहीं दे सकती और मुक्त नहीं दे सकती और दुनिया भी पदार्थ दे सकती, ये जड़े हैं। पर वाहिगुरु अंतर्यामी का भजन तो यहोजा पार जात है, यहोजे काम तेन है, जो मुक्त भी दिंदा है, मन की शांत भी दिंदा है, सब कुछ भी दिंदा है। स्वयं गुरु रामदास जी फरमाने, गुरु अर्जन देव पंचम पातशाह ਵਾਹਿਗੁਰੂ ਦੇ ਭਜਨ ਨੂੰ ਰਸਾਇਣ ਰੂਪ ਕਥਨ ਕਰਦੇ ਹਨ। ਰਸਾਇਣ ਜਿਸ ਸ਼ਖਸ ਦੇ ਪਾਸ ਰਸਾਇਣ ਹੋਵੇ ਉਸਨੂੰ ਧਨ ਦਾ ਘਾਟਾ ਨਹੀਂ ਰਿਹਾ ਕਰਦਾ। ਇਸੇ ਤਰ੍ਹਾਂ ਹੀ ਜਿਸ ਦੇ ਪਾਸ ਵਾਹਿਗੁਰੂ ਦਾ ਭਜਨ ਰੂਪੀ ਰਸਾਇਣ ਹੈ ਉਸਦੀ ਮੁੱਠੀ ਵਿੱਚ ਦੋਨੋਂ ਹੀ ਜਹਾਨ ਆ ਜਾਂਦੇ ਨੇ। ਇਉਂ ਫਰਮਾਉਂਦੇ ਹਾਂ, ਸਿਰ ਹਰ ਕੇ ਚੰਨ ਰਸਾਇਣ ਜੀ ਮੰਗੈ ਸੋਈ ਸੋਈ ਪਾਵੈ, ਹਰ ਕੇ ਚੰਨ ਰਸਾਇਣ ਜੀ ਜਜ ਮੰਗੈ ਸੋਈ ਸੋਈ ਪਾਵੈ। ਦਾਸ ਗੋਬਿੰਦ ਪ੍ਰਾਇਣ ਅਵਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰਤ ਨਾਰ। ਵਾਹਿਗੁਰੂ ਕਹਿੰਦੇ ਮੇਰੇ ਚਾਰ ਕਿਸਮ ਦੇ ਭਗਤ ਹੁੰਦੇ ਹਨ, ਇੱਕ ਦੁਨੀਆ ਮੰਗਦੇ ਹਨ, ਇੱਕ ਦੀਨ ਕਹੀਏ ਪਰਲੋਕ ਮੰਗਦੇ ਹਨ, ਇੱਕ ਮੇਰਾ ਮਿਲਾਪ ਚਾਹੁੰਦੇ ਹਨ, ਚੌਥੇ ਮੈਨੂੰ ਮਿਲੇ ਹੋਏ ਹਨ। ਜੋ ਮਿਲ ਚੁੱਕੇ ਉਹਨਾਂ ਵਾਸਤੇ ਕਰਨਾ ਧਰਨਾ ਕੁਛ ਬਾਕੀ ਨਹੀਂ ਹੋਇਆ ਕਰਦਾ। ਬਾਕੀ ਤਿੰਨ ਕਿਸਮ ਦੇ ਜੋ ਕੁਛ ਵੀ ਭਜਨ ਕਰਕੇ ਮੰਗਦਾ ਉਹੀ ਕੁਛ ਮਿਲ ਜਾਂਦਾ, ਪਰ ਸ਼ਰਤ ਇਹ ਹੈ ਪੰਜ ਸਾਲ ਮਿਹਨਤ ਕਰਕੇ ਐਮ ਏ ਦੀ ਡਿਗਰੀ ਨਹੀਂ ਮਿਲਦੀ। ਪੰਜ ਸਾਲ ਕੋਈ ਬੱਚਾ ਸਟੂਡੈਂਟ ਮਿਹਨਤ ਕਰਦਾ ਹੈ ਇਹ ਇੱਛਾ ਰੱਖ ਕੇ ਮੈਨੂੰ ਐਮ ਏ ਦੀ ਡਿਗਰੀ ਮਿਲ ਜਾਏ, ਪੰਜ ਸਾਲ 'ਚ ਪ੍ਰਾਇਮਰੀ ਜ਼ਰੂਰ ਕਰ ਲਏਗਾ। ਇਸੇ ਤਰ੍ਹਾਂ 10 ਸਾਲਾਂ 'ਚ ਮੈਟ੍ਰਿਕ ਕਰ ਲੈਂਦਾ ਹੈ, ਐਮ ਏ ਦੀ ਡਿਗਰੀ ਤਾਂ 16 ਸਾਲ ਲੱਗਦੇ ਆ, ਮਿਲਦੀ ਜ਼ਰੂਰ ਹੈ। ਇਸੇ ਤਰ੍ਹਾਂ ਹੀ ਜਿੰਨੀ ਜਿੰਨੀ ਕਿਸੇ ਦੀ ਫਲਣਾ ਵੈਸਾ ਫਲ ਮਿਲਦਾ ਹੈ। ਸੇਵਾ ਥੋੜ੍ਹੀ ਮੰਗਣ ਬਹੁਤਾ ਐਸਾ ਕਈ ਕੁ ਧੋਖਾ ਖਾਂਦੇ ਹਨ, ਕਰਨਾ ਤਾਂ ਕੁਛ ਮਾਤਰ, ਫਲ ਬਹੁਤਾ ਮੰਗਣਾ ਫਿਰ ਉਹ ਵੀ ਜੇ ਕੁਛ ਕਰਨਾ ਦ੍ਰਿੜ ਵਿਸ਼ਵਾਸ ਸ਼ਰਧਾ ਨਾਲ ਨਾ ਕਰਨ। ਵਿਸ਼ਵਾਸ ਤੇ ਗੁਰੂ ਜੀ ਕਹਿੰਦੇ ਹਨ ਵਾਹਿਗੁਰੂ ਅੰਤਰਜਾਮੀ ਦਾ ਭਜਨ ਤਾਂ ਰਸਾਇਣ ਰੂਪ ਹੈ, ਜੋ ਕੁਛ ਚਾਹੁੰਦਾ ਵੀ ਮਿਲ ਜਾਂਦਾ ਹੈ, ਪਰ ਜਿਤਨਾ ਕੁ ਚਾਹੁੰਦਾ ਉਤਨੀ ਕੁ ਮਿਹਨਤ ਵੀ ਕਰਨੀ ਪੈਂਦੀ ਹੈ, ਉਤਨੀ ਸਾਧਨਾ ਵੀ ਕਰਨੀ ਪੈਂਦੀ ਹੈ। ਵਿਸ਼ਵਾਸ ਤੇ ਹੈ ਐਸਾ ਹੀ ਸਿਵ ਹਰ ਕੇ ਚਰਨ ਰਸਾਇਣ ਜੀ ਜਜ ਮੰਗੈ ਸੋਈ ਸੋਈ, ਹਰ ਕੇ ਚਰਨ ਰਸਾਇਣ ਜੀ ਜਜ ਮੰਗੈ ਸੋਈ ਸੋਈ। Thank you. ਸਿਆਲਾਤ ਹੋਣ ਸਾਰਿਆਂ ਦੇ ਝਗੜਾ ਨਹੀਂ ਪੈਂਦਾ। ਆਸਾ ਇਸ਼ਟ ਉਪਾਸਨਾ ਖਾਣ ਪਾਣ ਪਹਿਰਾਣ ਛੇ ਗੱਲਾਂ ਮਿਲ ਜਾਣ ਝਗੜੇ ਮੁਕਦੇ। ਪਰ ਝਗੜੇ ਪੈਣ ਦਾ ਕਾਰਨ ਹੀ ਸਿਆਲਾਂ ਦਾ ਨਾਮ ਮਿਲਣਾ ਹੁੰਦਾ ਹੈ। ਦੇਵਤਾ ਔਰ ਦੈਤਾਂ ਦੇ ਸੁਭਾਵਾਂ ਦਾ ਫਰਕ ਹੈ, ਇਸ ਕਰਕੇ ਇਹਨਾਂ ਦਾ ਇਖਤਲਾਫ ਰਹਿੰਦਾ, ਆਪਸ ਵਿੱਚ ਝਗੜੇ ਚਾਟੇ ਹੁੰਦੇ ਹਨ। ਯੁੱਧ ਹੋਇਆ ਦੇਵਤਿਆਂ ਦਾ ਔਰ ਦੈਤਾਂ ਦਾ, ਕੁਦਰਤੀ ਗੱਲ ਇੱਕ ਨੇ ਤਾਂ ਹਾਰਨਾ ਹੀ ਹੋਇਆ। ਜਿੱਥੇ ਦੋਵਾਂ ਦੀ ਲੜਾਈ ਹੁੰਦੀ ਹੈ ਇੱਕ ਜ਼ਰੂਰ ਹਾਰੇਗਾ, ਇੱਕ ਜਿੱਤੇਗਾ, ਦੇਵਤਿਆਂ ਦੀ ਜਿੱਤ ਹੋ ਗਈ। ਹਰਨਾਕਸ਼, ਹਰਨਕਸ਼ਪ ਇਹ ਸਨ ਮੁਖੀ ਦੈਤਾਂ ਦੇ, ਉਦੋਂ ਰਾਜਾ ਇੰਦਰ ਦੇਵਤਿਆਂ ਦਾ ਮੁਖੀ। ਉਦੋਂ ਦੈਤਾਂ ਦੀ ਹਾਰ ਹੋ ਗਈ ਅਤੇ ਹਰਨਾਕਸ਼ ਹਰਨਕਸ਼ਪ ਦੌੜ ਗਏ, ਨੱਠ ਗਏ। ਅਤੇ ਇੰਦਰ ਰਾਜਾ ਨੇ ਸੋਚਿਆ ਉਹਨਾਂ ਦਿਨਾਂ ਦੇ ਵਿੱਚ ਵੀ ਇਸਦੇ ਹਰਨਾਕਸ਼ ਦੇ ਘਰਵਾਲੀ ਨੂੰ ਬੱਚਾ ਹੁਣੇ ਇਹਨੂੰ ਮਾਰ ਦਈਏ ਤਾਂ ਕਿ ਅੱਗੇ ਵਾਸਤੇ ਸਾਡਾ ਕੋਈ ਦੁਸ਼ਮਣ ਨਾ ਪੈਦਾ ਹੋ ਜਾ। ਨਾਰਦ ਜੀ ਕਹਿਣ ਲੱਗੇ ਇੰਦਰ ਨੂੰ, ਕਹਿਣ ਲੱਗੇ ਇਹਨੂੰ ਨਾ ਮਾਰੋ, ਇੱਥੋਂ ਉਸਨੇ ਜਨਮ ਲੈਣਾ ਜਿਹਨੇ ਤੁਹਾਡੀ ਦੇਵਤਿਆਂ ਦੀ ਮਦਦ ਕਰਨੀ, ਸੋ ਇਸ ਕਰਕੇ ਇਸ ਨਾ ਮਾਰੋ, ਮੇਰੇ ਆਸ਼ਰਮ ਤੇ ਛੱਡ। ਨਾਰਦ ਜੀ ਦੇ ਆਸ਼ਰਮ ਤੇ ਉਹ ਮਾਰੀ ਰਹੀ, ਉੱਥੇ ਕੀਰਤਨ ਕਥਾ ਭਗਤੀ ਬਹੁਤ ਕੀਤੀ, ਜਿਸਦਾ ਨਤੀਜਾ ਇਹ ਹੋਇਆ ਪ੍ਰਹਿਲਾਦ ਭਗਤ। ਕਿਉਂਕਿ ਇਹ ਨਿਯਮ ਹੈ ਮਾਤਾ ਦੇ ਉਧਰ ਸਮੇਂ ਜਿਹੋ ਜਿਹੇ ਖਿਆਲਾਤ ਮਾਤਾ ਦੇ ਹੋਣਗੇ, ਹੂ ਬਹੂ ਬੱਚੇ ਤੇ ਉਹ ਭਰੇ ਜਾਣਗੇ। ਇਸੀ ਗੱਲ ਨੂੰ ਮੁੱਖ ਰੱਖ ਕੇ ਥਾਂ ਥਾਂ ਕਿਹਾ, ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ ਨਹੀਂ ਤਾਂ ਜਨਨੀ ਬਾਂਜਰਾ ਕਹਿ ਗਵਾਵੇ। ਮਾਤਾ ਨੂੰ ਹਦਾਇਤ ਹੈ ਭਗਤ ਨਾਮਦੇਵ ਕਬੀਰ ਜੈਸਾ ਬੱਚਾ ਜਾਂ ਰਾਜੇ ਬਲ ਜੈਸਾ ਦਾਨੀ ਜਾਂ ਹੋਰ ਧਰਮ ਵਾਸਤੇ ਯੁੱਧ ਕਰਨ ਵਾਲੇ, ਗਰੀਬਾਂ ਦੀ ਰੱਖਿਆ ਕਰਨ ਵਾਲੇ ਕੋਈ ਪਰਉਪਕਾਰ ਇਹੋ ਜਿਹੇ ਹੋਣੇ ਚਾਹੀਦੇ ਨਹੀਂ। ਨਰਕਾਂ ਦਾ ਕੀੜਾ ਪੈਦਾ ਕਰਨਾ ਇਹ ਤੋਂ ਤਾਂ ਕਹਿੰਦੇ ਹਨ ਮਾਤਾ ਵਿਧਵਾ ਹੋਏ। ਜੈ ਕੁਲ ਪੂਤਨ ਗਿਆਨ ਵਿਚਾਰੀ ਵਿਧਵਾ ਕਸਨ ਭਈ ਮਹਿਤਾਰੀ, ਜੈ ਨਰ ਰਾਮ ਭਗਤਨੀ ਸਾਧੀ ਜਨਮਤ ਕਸਨ ਕਰਾ। ਆਇਓ ਕਿਉਂਕਿ ਭਾਵੇਂ ਦੈਤ ਪੁੱਤਰ ਸੀ ਪਰ ਫਿਰ ਵੀ ਇਸਨੇ ਉਤਨੀ ਦੇਰ ਤੱਕ ਨਾਰਦ ਜੀ ਦੇ ਆਸ਼ਰਮ ਤੇ ਰਹਿ ਕੇ ਉਸ ਮਾਈ ਨੇ ਭਗਤੀ, ਸਰਵਣ ਭਗਤੀ, ਕੀਰਤਨ ਭਗਤੀ, ਸਿਮਰਨ ਭਗਤੀ ਬਹੁਤ ਕੀਤੀ, ਜਿਸਦਾ ਨਤੀਜਾ ਪ੍ਰਹਿਲਾਦ ਕਿਹਾ ਜੋ ਉੱਤਮ ਭਗਤ ਹੋਇਆ। ਹੂ ਬਹੁ ਪਹਿਲਾਂ ਦਾ ਅਸਰ ਉਸ 'ਤੇ ਪੜਦਾ ਰਿਹਾ। ਇੱਧਰ ਹਰਨਾਕਸ਼ ਹਰਨਕਸ਼ਪ ਨੇ ਜਾ ਕੇ ਬੜੀ ਕਠਿਨ ਤਪੱਸਿਆ ਆਰੰਭ ਕਰ ਦਿੱਤੀ। ਪਹਿਲੇ ਲੋਕਾਂ ਦੇ ਪਾਸ ਵੱਡਾ ਹਥਿਆਰ ਹੀ ਪੁੱਛਣ ਦਾ, ਬੜੀ ਕਠਿਨ ਤਪੱਸਿਆ ਕੀਤੀ। ਤਪੱਸਿਆ ਕਰਕੇ ਜਦੋਂ ਆਪਣੇ ਇਸ਼ਟ ਦੇਵ ਨੂੰ ਸਿੱਧ ਕਰ ਲਿਆ, ਉਸਨੇ ਕਿਹਾ ਵਰਮੰਗ। ਇਸਨੇ ਫਿਰ ਇਹੋ ਜਿਹੇ ਵਰ ਮੰਗੇ, ਕਹਿਣ ਲੱਗਿਆ ਨਾ ਮੈਂ ਦਿਨ ਮਰਾਂ ਨਾ ਰਾਤ ਮਰਾਂ ਨਾ ਧਰਤੀ ਦੇ, ਮੈਨੂੰ ਉੱਥੇ ਭੇਜ ਦਿੱਤਾ ਅਤੇ ਜਨਮ ਹੋ ਗਿਆ ਪ੍ਰਹਿਲਾਦ ਦਾ। ਇਹ ਸਾਰੀ ਗੱਲ ਦੱਸੀ, ਕਹਿੰਦੇ ਦੇਖੋ ਇਸਨੂੰ ਇੰਦਰ ਮਾਰਨ ਲੱਗਾ ਸੀ, ਮੈਂ ਆਪਣੇ ਆਸ਼ਰਮ 'ਤੇ ਲੈ ਗਿਆ ਇਹਦੀ ਰੱਖਿਆ ਵਾਸਤੇ, ਹੁਣ ਵਾਪਸ ਲੈ ਲਓ। ਖੈਰ ਬੜਾ ਉਸਨੇ ਸ਼ੁਕਰੀਆ ਅਦਾ ਕੀਤਾ ਵੀ ਤੁਸੀਂ ਬੜੀ ਕਿਰਪਾ ਕੀਤੀ। ਇਸੇ ਤਰ੍ਹਾਂ ਪ੍ਰਹਿਲਾਦ ਦਾ ਜਨਮ ਹੋ ਗਿਆ, ਹੌਲੀ ਹੌਲੀ ਉਮਰ ਵੱਧਦੀ ਚਲੀ ਜਾ ਰਹੀ ਹੈ। ਹਰਨਾਕਸ਼ ਕਿਉਂਕਿ ਇਹ ਸਵਰਜ ਨੂੰ ਪਾ ਕੇ ਅਭਿਮਾਨੀ ਹੋ ਗਿਆ, ਫਿਰ ਮੈਂ ਵਰ ਲਏ ਮੈਂ ਮਰਨਾ ਹੀ ਹੁੰਦਾ, ਪਰਵਾਹ ਕੀਤੀ ਜਾਣ। ਉਸਨੇ ਆਪਣੇ ਆਪ ਨੂੰ ਖੁਦਾ ਮਨਾਉਣਾ ਸ਼ੁਰੂ ਕਰ ਦਿੱਤਾ, ਕੋਈ ਹੋਰ ਨਹੀਂ ਪਰਮਾਤਮਾ ਮੈਂ ਹੀ ਹਾਂ। ਇਤਿਹਾਸ ਇਸੀ ਤਰ੍ਹਾਂ ਪ੍ਰਹਿਲਾਦ ਦੀ ਉਮਰ 9 ਸਾਲ ਦੀ ਹੋ ਜਾਂਦੀ ਹੈ। ਬੱਚਿਆਂ ਨੂੰ ਤਕਰੀਬਨ ਇਸ ਉਮਰ ਦੇ ਵਿੱਚ ਉਦੋਂ ਪੜ੍ਹਨ ਪਾਉਂਦੇ ਸਨ, ਅੱਜ ਕੱਲ੍ਹ ਉਮਰਾਂ ਨੂੰ ਐਸਟੀਮੇਟ ਬਹੁਤ ਥੋੜ੍ਹਾ, ਪੰਜ ਪੰਜ ਚਾਰ ਚਾਰ ਸਾਲ ਦਿਆਂ ਨੂੰ ਪੜ੍ਹਨ ਪਾ ਦਿੰਦੇ ਸੀ ਇਉਂ ਕਰਕੇ। ਪਰ ਪ੍ਰਹਿਲਾਦ ਦੇ ਚਿੱਤ ਵਿੱਚ ਅੰਦਰ ਲਿਵ ਲੱਗੀ ਹੋਈ ਸੀ ਪ੍ਰਭੂ ਦੇ ਨਾਮ ਦੇ ਨਾਲ, ਕੁਦਰਤੀ ਸੰਤੁਸ਼ਟੀ ਪ੍ਰਾਪਤ ਸੀ, ਇੰਨਾ ਬਲ ਸੀ, ਯਾਨੀ
ਮਾਤਾ ਦੀ ਭਗਤੀ ਦਾ ਉਸਦੇ ਸਿਆਲਾਂ ਦੇ ਉੱਪਰ। ਇਸ ਤਰੀਕੇ ਸਿਰ ਦਸ ਦਿਨ ਭਾਈ ਸਾਹਿਬ ਭਾਈ ਗੁਰਦਾਸ ਕਰ ਹਰਨਾਕਸ਼ ਦੇਣ, ਕਹਿੰਦੇ ਜੋ ਮੰਗਦਾ ਕੋਈ ਮਿਲ ਜਾਂਦਾ, ਹਰਨਾਕਸ਼ ਨੂੰ ਇਹੀ ਕੁਛ ਮਿਲ ਗਿਆ। ਪਰ ਇਹੋ ਜਿਹੇ ਲੈ ਲਏ, ਹਾਲਾਂਕਿ ਉਲਟ ਉਲਟ ਵਸਣ, ਪਰ ਭਗਤੀ ਕੀਤੀ, ਕਰਨਾ ਕਾਲੀ ਸਾਰਿਆਂ ਹਰਨਾਕਸ਼ ਦੇ। ਇੱਧਰ ਦਸ ਦਿਨ ਘਰ ਹਰਨਾਕਸ਼ ਦੇਣ ਦੇ ਕਲਰ ਕਮਲ ਭਗਤ ਅਹਿਲਾਦ ਪੜ੍ਹਨ ਪਠਾਇਆ, ਚਾਰ ਸਾਲ ਸਾਡੇ ਚਿੱਤ ਹੋਇਆ ਅਹਿਲਾਦ। ਹਰਨਾਕਸ਼ ਦੇਣ ਦੇ ਅਹਿਲਾਦ ਭਗਤ ਪੈਦਾ ਹੋਇਆ। ਕਿਵੇਂ? ਜਿਵੇਂ ਕਲਰ ਦੇ ਵਿੱਚ ਕਮਲਾਂ ਦਾ ਹੋਣਾ ਅਸੰਭਵ ਹੈ, ਲੇਕਿਨ ਵਾਹਿਗੁਰੂ ਦੀ ਕਿਰਪਾ ਹੋਵੇ, ਕੋਈ ਮੁਸ਼ਕਿਲ ਗੱਲ ਨਹੀਂ। ਦੇਵਤਾਂ ਦੇ ਘਰ ਭਗਤਾਂ ਦਾ ਪੈਦਾ ਹੋਣਾ ਬੜਾ ਮੁਸ਼ਕਿਲ ਹੈ, ਲੇਕਿਨ ਇੱਥੇ ਭਗਤ ਅਹਿਲਾਦ ਦੈਤ ਦੇ ਘਰ। ਦੈਤ ਖਿਆਲ ਹੁੰਦੇ ਨੇ, ਹੋਰ ਸਿੰਘ ਪੂੰਜ ਤਾਂ ਨਹੀਂ ਹੁੰਦੀ ਉਹਨਾਂ ਦੇ, ਕੋਈ ਸੁਭਾਅ ਹੁੰਦੇ ਨੇ, ਕਰੂਰ ਸੁਭਾਅ, ਦੁਖਦਾਈ ਸੁਭਾਅ, ਔਰ ਇਹੋ ਜਿਹੇ। ਸਹੀਆਂ ਪੰਜ ਪਠਾ ਭੇਜਿਆ। ਉਸ ਮੌਕੇ ਹਰਨਾਕਸ਼ ਦੀ ਹਦਾਇਤ ਸੀ ਸਾਰੇ ਉਸਤਾਦਾਂ ਨੂੰ ਵੀ, ਬੱਚਿਆਂ ਨੂੰ ਤੁਸੀਂ ਰੱਬ ਦੀ ਹੋਂਦ ਤੋਂ ਮੁਨਕਰ ਕਰੋ, ਉਹ ਰੱਬ ਕੋਈ ਨਹੀਂ ਹੈ, ਸਭ ਕੁਛ ਕਰਤਾ ਹਰਤਾ ਤਰਤਾ ਤਿੰਨਾਂ ਲੋਕਾਂ ਦਾ। ਉਹ ਕਿਉਂਕਿ ਤਨਖਾਹ ਲੈਂਦੇ ਸੀ, ਉਹਨਾਂ ਨੇ ਐਸੇ ਹੀ ਸੁਣਾ ਸ਼ੁਰੂ ਕਰ ਦਿੱਤਾ, ਆਪਣੀ ਅਕਲ ਰੱਖਦੇ ਹੀ ਕੁਛ ਨਹੀਂ ਸਨ। ਸੋ ਜਿਸ ਵਕਤ ਪ੍ਰਹਿਲਾਦ ਨੂੰ ਪੜ੍ਹਨ ਪਾਇਆ, ਬੜੇ ਖੁਸ਼ ਹੋਏ ਵੀ ਰਾਜਕੁਮਾਰ ਰਾਜਾ ਦਾ ਪੁੱਤਰ ਸਾਡੇ ਪਾਸ ਪੜ੍ਹਨ ਬੈਠਾ ਹੈ। ਬੜੀ ਪ੍ਰਸੰਨਤਾ ਹੋਈ ਉਸਤਾਦਾਂ ਨੂੰ, ਸੰਦਾ ਮਰਗਾ ਉਸਤਾਦ ਸੰਦੋ। ਸੋ ਉਹਨਾਂ ਨੇ ਇਸੀ ਤਰ੍ਹਾਂ ਸਿੱਖਿਆ ਦੇਣੀ ਸ਼ੁਰੂ ਕੀਤੀ, ਜਿਵੇਂ ਅੱਗੇ ਬੱਚਿਆਂ ਨੂੰ ਦਿੰਦੇ ਸਨ। ਰੱਬ ਕੋਈ ਨਹੀਂ, ਤਿੰਨਾਂ ਲੋਕਾਂ ਦਾ ਕਰਤਾ ਹਰਤਾ ਤਾਤਾ ਰਾਜਾ ਹਰਨਾਕਸ਼ੀ ਹੈ, ਐਸਾ ਪ੍ਰਹਿਲਾਦ ਸੁਣ ਕੇ ਹੈਰਾਨ ਹੋ ਗਿਆ, ਕਿਉਂਕਿ ਉਹਦੇ ਚਿੱਤ ਵਿੱਚ ਪ੍ਰਭੂ ਦੇ ਨਾਮ ਨਾਲ ਬਿਰਤੀ ਸਦੀ ਵੀ ਲੱਗੀ ਰਹਿੰਦੀ ਸੀ। ਮਨ ਵਿੱਚ ਸਿਮਰੇ ਰਾਮ ਨਾਮ, ਗਾਵੇ ਸ਼ਬਦ ਅਨਾਹਤ ਨਾਥ, ਗਾਵੇ ਸ਼ਬਦ ਅਨਾਹਤ ਨਾਥ, ਸਿਮਰੇ ਮਨ ਵਿੱਚ ਰਾਮ ਨਾਮ, ਗਾਵੇ ਸ਼ਬਦ ਅਨਾਹਤ, ਸਿਮਰੇ ਮਨ ਵਿੱਚ ਰਾਮ ਨਾਮ। ਨਿਸ਼ਾਨੀ ਜਾਮੇ ਨੇ ਵਿੱਚ ਚੱਕਰ ਰੱਖੇ, ਨਾਭੀ ਚੱਕਰ, ਹਿਰਦਾ ਚੱਕਰ, ਕੰਠ ਚੱਕਰ, ਆਗਿਆ ਚੱਕਰ, ਤ੍ਰਿਪਤੀ ਚੱਕਰ, ਦਸਵਾਂ ਦੁਆਰ ਚੱਕਰ ਆਦਿ। ਇਹ ਚੱਕਰ ਅਭਿਆਸੀ ਪੁਰਸ਼ਾਂ ਨੂੰ ਜਿਹੜੇ ਭਜਨ ਕਰਦੇ ਨੇ ਬਿਰਤੀ ਟਕਾ ਦੇ ਥਾਂ ਮੰਨੇ ਜਾਂਦੇ। ਕੋਈ ਕਿਤੇ ਬਿਰਤੀ ਨੂੰ ਟਕਾਉਂਦਾ ਮਹਾਂਪੁਰਖ ਦੀ ਹਦਾਇਤ ਨਾਲ, ਕੋਈ ਕਿਤੇ, ਕਿਉਂਕਿ ਕਿਸੇ ਅਸਥਾਨ ਤੋਂ ਬਿਨਾਂ ਬਿਰਤੀ ਦੀ ਇਕਾਗਰਤਾ ਹੋਣੀ ਇਹਨੂੰ ਅਸੰਭਵ ਹੈ। ਜਿਵੇਂ ਕੰਧ ਉੱਪਰ ਖੂੰਟੀ ਕਿੱਲੀ ਕੋਈ ਨਾ ਹੋਵੇ ਉਹਦੇ ਉੱਪਰ ਕੱਪੜਾ ਨਹੀਂ ਟੰਗਿਆ ਜਾਂਦਾ, ਇਸੇ ਤਰ੍ਹਾਂ ਹੀ ਬਿਰਤੀ ਦੇ ਟਕਾ ਵਾਸਤੇ ਕੋਈ ਨਾ ਕੋਈ ਥਾਂ ਮੁਕਰਰ ਕਰਨਾ ਪੈਂਦਾ। ਸੋ ਅੱਖਾਂ ਤੋਂ ਨੀਚੇ ਹਨ ਕੁਛ ਚੱਕਰ, ਕੁਛ ਉੱਪਰ ਹਨ। ਜਿੱਥੇ ਬਿਰਤੀ ਟਿਕਾਉਂਦਾ ਉੱਥੇ ਉਹ ਜੀ ਅਵਸਥਾ ਉਸਨੂੰ ਪ੍ਰਾਪਤ ਹੁੰਦੀ ਹੈ। ਉੱਪਰ ਅੱਖਾਂ ਤੋਂ ਉੱਪਰ ਦਸਵੇਂ ਦੁਆਰ ਵੱਲ ਨੂੰ ਜਿਹੜੇ ਬਿਰਤੀ ਲਿਜਾਂਦੇ ਨੇ ਉੱਥੇ ਅਨਦ ਸ਼ਬਦ ਔਰ ਰੋਸ਼ਨੀਆਂ ਵੀ ਹਨ। ਇਹਦੀ ਅਵਸਥਾ ਦੱਸੀ ਹੋਈ ਹੈ ਪ੍ਰਹਿਲਾਦ ਦੀ, ਪਹਿਲੇ ਹੀ ਗੁਰੂਲੇ ਸੰਸਕਾਰਾਂ ਦੇ ਬਲ ਹੋਣ ਕਰਕੇ ਮਨ ਵਿੱਚ ਸਿਮਰੇ ਰਾਮ ਨਾਮ ਗਾਵੇ ਸ਼ਬਦ ਅਨਾਹਦ ਨਾਲ, ਸਿਮਰਨ ਭਗਤੀ ਕਰਨ ਵਾਲਿਆਂ ਨੂੰ ਅਨਹਦ ਪੁਨੀਦਿਆਂ ਇਹਦੀ ਬਿਰਤੀ ਲੱਗੀ। ਹੁਣ ਵੀ 1 ਕਰੋੜ ਵਾਹਿਗੁਰੂ ਦਾ ਜਾਪ ਬੈਠ ਕੇ ਚੌਂਕੜਾ ਮਾਰ ਕੇ ਕਰੋ, ਅਨਹਦ ਪੁਨੀ ਖੁੱਲ ਜਾਏਗੀ। ਸੋ ਇਸ ਤਰੀਕੇ ਸਿਰ ਉਹਦੀ ਅਨਹਦ ਸ਼ਬਦ ਦੁਆਰਾ ਵਾਹਿਗੁਰੂ ਦੇ ਭਜਨ ਨਾਲ ਬਿਰਤੀ ਲੱਗੀ ਹੋਈ। ਮੁੱਖ ਚੀਜ਼ ਤਾਂ ਨਾਮ ਹੀ ਹੈ, ਜਿਵੇਂ ਆਪਾਂ ਕੀਰਤਨ ਕਰਦੇ ਨੇ ਮੁੱਖ ਚੀਜ਼ ਤਾਂ ਬਾਣੀ ਹੈ, ਲੇਕਿਨ ਸਾਜ ਵਜਨ ਬਾਜਾ ਵੱਜਦਾ ਹੈ, ਢੋਲਕ ਵੱਜਦੀ ਹੈ, ਛੈਣੇ ਕਿੰਸੀਆਂ ਆਦਿ ਵਜਨ, ਇਹ ਨਾਮ ਇਹਨਾਂ ਦੁਆਰਾ ਬਿਰਤੀ ਦੀ ਇਕਾਗਰਤਾ ਜ਼ਿਆਦਾ ਹੁੰਦੀ ਹੈ। ਇਸੀ ਤਰ੍ਹਾਂ ਮੁੱਖ ਚੀਜ਼ ਤਾਂ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਹੈ, ਗੁਰਮੰਤਰ ਹੈ ਜਿਸਦਾ ਸਿਮਰਨ ਕੀਤਾ ਜਾਂਦਾ। ਸਾਰੇ ਮੰਤਰਾਂ ਵਿੱਚੋਂ ਵੱਡਾ ਮੰਤਰ ਗੁਰਮੰਤਰ ਹੈ, ਸਾਰੇ ਧਿਆਨਾਂ ਵਿੱਚੋਂ ਵੱਡਾ ਧਿਆਨ ਗੁਰਮੁਖ ਦਾ ਧਿਆਨ ਹੈ। ਸੋਇਓਂ ਕੁਦਰਤੀ ਇਸ ਪ੍ਰਹਿਲਾਦ ਦੀ ਬਿਰਤੀ ਅਨਹਦ ਸ਼ਬਦ ਵਿੱਚ ਲੱਗੀ। ਅੱਠੇ ਪੈਰ ਧੁਨੀ ਹੁੰਦੀ ਹੈ, ਉਹਦੇ ਵਿੱਚ ਇਹਦਾ ਖਿਆਲ ਮਸਤ ਹੈ ਤੇ ਬ੍ਰਹਮ ਦ੍ਰਿਸ਼ਟੀ ਪ੍ਰਾਪਤ ਹੈ। ਜਿਸ ਵਕਤ ਪੜ੍ਹਨ ਪਾਇਆ ਇਸਨੂੰ ਭਲਾ ਵਿਵੇਕੀ ਪੁਰਸ਼ ਇਹਨਾਂ ਗੱਲਾਂ ਨੂੰ ਕਿੱਥੇ ਮੰਨਣ ਵਾਸਤੇ ਤਿਆਰ ਹੈ? ਕੋਈ ਨਾਸ਼ਵੰਤ ਵਸਤੂ ਹੀ ਸਭ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ ਹੋ ਸਕਦੀ ਹੈ? ਭਾਵੇਂ ਉਸਦਾ ਪਿਤਾ ਹੀ ਹੈ। ਸੋ ਹੈਰਾਨ ਹੋ ਗਿਆ ਵੀ ਇਹ ਕਿਹੋ ਜਿਹੀ ਸ਼ਿਕਸ਼ਾ ਦਿੰਦੇ ਹਨ। ਉਸਤਾਦ ਕਿਤੇ ਬਾਹਰ ਗਏ, ਪ੍ਰਹਿਲਾਦ ਨੇ ਬੱਚਿਆਂ ਨੂੰ ਸ਼ਿਕਸ਼ਾ ਦੇਣੀ ਸ਼ੁਰੂ ਕੀਤੀ, ਕਹਿੰਦੇ ਦੇਖੋ ਸਾਨੂੰ ਗਲਤ ਸ਼ਿਕਸ਼ਾ ਦਿੱਤੀ ਜਾ ਰਹੀ ਹੈ। ਤਮਾਮ ਦੁਨੀਆਂ ਦਾ ਹਰਤਾ ਕਰਤਾ ਧਰਤਾ ਪਰਮੇਸ਼ਰ ਹੈ, ਵਾਹਿਗੁਰੂ ਹੈ, ਪਰ ਨਾਕਸ਼ ਇੱਕ ਰਾਜਾ ਹੈ ਮੁਲਤਾਨ ਦਾ, ਮੇਰਾ ਪਿਤਾ ਬੇਸ਼ੱਕ, ਲੇਕਿਨ ਉਹ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ ਨਹੀਂ ਹੋ ਸਕਦਾ। ਉਸਨੇ ਤਪੱਸਿਆ ਆਦਿ ਕੀਤੀ ਹੈ, ਐਸ਼ਵਰਜ ਮਿਲਿਆ ਹੋਇਆ ਉਹਦੇ ਤਪੱਸਿਆ ਦੇ ਪ੍ਰਭਾਵ ਕਰਕੇ, ਲੇਕਿਨ ਕਰਤਾ ਹਰਤਾ ਧਰਤਾ ਸ੍ਰਿਸ਼ਟੀ ਦਾ ਵਾਹਿਗੁਰੂ ਪਰਮੇਸ਼ਰ ਹੀ ਹੈ। ਸੋ ਇਸ ਵਾਸਤੇ ਉਹ ਇਹ ਜਿਹੜੇ ਸਾਨੂੰ ਉਸਤਾਦ ਕਹਿੰਦੇ ਨੇ ਇਹ ਗਲਤ ਸ਼ਿਕਸ਼ਾ ਦਿੰਦੇ ਨੇ। ਫਿਰ ਬੱਚੇ ਹਨ, ਬੱਚੇ ਪੁੱਛਦੇ ਨੇ ਰਾਜਕੁਮਾਰ ਉਹ ਜੋ ਤੁਸੀਂ ਕਹਿੰਦੇ ਹੋ ਕਿੱਥੇ ਹੈ? ਸਾਰੇ ਪਰਿਪੂਰਨ ਹੈ, ਸਾਡੇ ਅੰਦਰ ਬਾਹਰ ਸਾਰੇ ਪਰਿਪੂਰਨ ਹੈ, ਪ੍ਰਹਿਲਾਦ ਕਹਿੰਦਾ। ਸੋ ਸਾਨੂੰ ਦੀਂਦਾ ਨਹੀਂ, ਪ੍ਰਹਿਲਾਦ ਕਹਿੰਦੇ ਸਾਡੀਆਂ ਅਜੇ ਅੱਖਾਂ ਨਹੀਂ ਖੁੱਲੀਆਂ ਉਹਨੂੰ ਦੇਖਣ ਵਾਲੀਆਂ। ਸੇ ਅੱਖੜੀਆਂ ਬਿਆਨ ਜਿਹਨਾਂ ਦਿਸਣ ਤੋਂ ਮਾਫਰੀ, ਉਹ ਅੱਖਾਂ ਹੋਰ ਹਨ ਜਿਹਨਾਂ ਨਾਲ ਵਾਹਿਗੁਰੂ ਦਾ ਦੀਦਾਰ ਹੁੰਦਾ ਹੈ, ਉਹ ਅਜੇ ਬੰਦ ਹਨ, ਉਹਨਾਂ ਵਿੱਚ ਅਵਰਮੁਕਤੀ ਮੂਰਤੀਆਂ ਉਤਰਿਆ ਹੋਇਆ ਹੈ। ਕਿਸੇ ਵੀ ਅੱਖਾਂ ਵਿੱਚ ਮੂਰਤੀ ਉਤਰਿਆ ਹੋਵੇ ਉਹਨੂੰ ਕੋਈ ਚੀਜ਼ ਦੁਨੀਆਂ ਦੀ ਦੀਂਦੀ ਨਹੀਂ ਹੁੰਦੀ। ਅਗਰ ਉਹ ਕਿਸੇ ਆਈ ਸਪੈਸ਼ਲਿਸਟ ਡਾਕਟਰ ਦੇ ਪਾਸ ਪਹੁੰਚ ਕੇ ਆਪਣਾ ਇਲਾਜ ਕਰਵਾ ਲਵੇ, ਮੋਤੀਆ ਉੱਤਰ ਜਾਲਾ ਹੁੰਦਾ ਇਸ ਸਾਈਡ 'ਤੇ ਆਇਆ ਹੋਇਆ, ਉਹ ਪਹਿਲੇ ਉਸਨੂੰ ਨਰਮ ਕਰ ਦਿੰਦੇ ਦਵਾਈਆਂ, ਫਿਰ ਲਾਹ ਦਿੰਦੇ ਕੁੰਡੀਆਂ, ਸੋ ਦਿਸਣ ਲੱਗ ਪੈਂਦਾ, ਨੀਵਾ ਕੰਮ ਕਰਨ ਲੱਗ। ਇਸੇ ਤਰ੍ਹਾਂ ਬੁੱਧ ਰੂਪੀ ਨੇਤਰਾਂ ਦੇ ਉੱਪਰ ਅਵਰਨ ਰੂਪੀ ਮੋਤੀਆ ਉਤਰਿਆ ਹੋਇਆ ਹੈ। ਇਸ ਕਰਕੇ ਉਹ ਦੀਂਦਾ ਨਹੀਂ। ਜਦੋਂ ਸੰਤਾਂ ਡਾਕਟਰਾਂ ਦੇ ਪਾਸ ਪਹੁੰਚ ਕੇ ਨਾਮ ਅਭਿਆਸ ਰੂਪੀ ਦਵਾਈ ਖਾ ਕੇ ਬੁਰਾਈਆਂ ਦਾ ਕਪੱਥ ਤਿਆਗ ਕੇ ਚੰਗੇ ਕਰਮਾਂ ਦੇ ਪਰਹੇਜ਼ ਨੂੰ ਰੱਖਦਾ ਹੋਇਆ ਹੌਲੀ ਹੌਲੀ ਉਸ ਮੂਰਤੀ ਨੂੰ ਲਾ ਦਿੰਦਾ ਹੈ, ਵਰਣ ਨੂੰ ਦੂਰ ਕਰ ਦਿੰਦਾ ਹੈ, ਸਾਰੇ ਹੋਈ ਦਿਸਣ ਲੱਗ ਪੈਂਦਾ ਹੈ। ਸੋ ਇਹ ਪ੍ਰਹਿਲਾਦ ਬੱਚਿਆਂ ਨੂੰ ਸ਼ਿਕਸ਼ਾ ਦਿੰਦਾ, ਨਾਲ ਦੀ ਨਾਲ ਐਸੀ ਮਹਾਰਨੀ ਵੀ ਬੁਲਵਾਉਂਦਾ ਹੈ।
ਰਾਮ ਬੋਲੇ, ਰਾਮ ਬੋਲੇ, ਰਾਮ ਬੋਲਦਾ, ਸਤਿ ਸ਼੍ਰੀ ਅਕਾਲ।
ਕਦੇ ਤੈਨੂੰ ਕੱਚਾ ਦੱਸਿਆ ਸੀ, ਅਜੇ ਤੇਰੀ ਸਮਦ੍ਰਿਸ਼ਟੀ ਨਹੀਂ ਹੋਈ। ਜਿਹਾ ਜਿਹਾ ਭਗਵਾਨ ਹੈ ਉਹ ਜੀ ਦ੍ਰਿਸ਼ਟੀ ਤੇਰੀ ਅਜੇ ਹੋਈ ਨਹੀਂ। ਤੂੰ ਇੱਕ ਥਾਂ ਹੀ ਮੰਨਦਾ, ਅਲਪ ਦ੍ਰਿਸ਼ਟੀ ਔਰ ਪਰਿਪੂਰਨ ਦ੍ਰਿਸ਼ਟੀ। ਅਲਪ ਦ੍ਰਿਸ਼ਟੀ ਭਗਤਾਂ ਨਹੀਂ ਹੁੰਦੀ ਹੈ, ਆਪਣੇ ਮਨ ਨੂੰ ਚਾਰ ਸੁਣੇ ਇਕੱਠਾ ਕਰਕੇ ਆਪਣੇ ਇੱਕ ਥਾਂ ਤੇ ਜੋੜਨਾ ਸਾਧਨ ਹੈ। ਇਸ ਦੁਆਰਾ ਜਦੋਂ ਅਸਲੀਅਤ ਪ੍ਰਾਪਤ ਹੁੰਦੀ ਹੈ, ਸਾਰੇ ਪਰਿਪੂਰਨ ਪਰਮਾਤਮਾ ਉਹਨੂੰ ਦੇਖਣ ਵਾਲੀ ਦ੍ਰਿਸ਼ਟੀ ਜਦੋਂ ਪ੍ਰਾਪਤ ਹੁੰਦੀ, ਉਹ ਪੂਰਨ ਪੁਰਖਾਂ ਦੀ ਦ੍ਰਿਸ਼ਟੀ ਹੁੰਦੀ ਹੈ, ਉਹ ਤੋਂ ਬਿਨਾਂ ਖਾਲੀ ਥਾਂ ਹੀ ਕੋਈ ਨਹੀਂ ਹੈ। ਸੋ ਇਸ ਕਰਕੇ ਤੈਨੂੰ ਤਦ ਕੱਚਾ ਦੱਸਿਆ ਸੀ, ਹੋਰ ਸਾਰਿਆਂ ਦੀ ਸਮਦ੍ਰਿਸ਼ਟੀ ਸੀ ਪਰ ਤੇਰੀ ਅਜੇ ਅਲਪ ਦ੍ਰਿਸ਼ਟੀ ਸੀ, ਤਾਂ ਤੈਨੂੰ ਕੱਚਾ ਦੱਸਿਆ। ਉਸ ਤੋਂ ਬਾਅਦ ਫਿਰ ਨਾਮਦੇਵ ਨੂੰ ਜਦੋਂ ਸਮਦ੍ਰਿਸ਼ਟੀ ਪ੍ਰਾਪਤ ਹੋਈ, ਉਸ ਮੌਕੇ ਆਪਣੇ ਆਪ ਹੀ ਇਹ ਸ਼ਬਦ ਉਚਾਰਨ ਕਰਕੇ ਉੱਚੀ ਸੁਰ ਵਿੱਚ ਕਹਿ ਦਿੱਤੇ,
ਰਾਮ ਬੋਲੇ, ਰਾਮ ਬੋਲੇ, ਰਾਮ
ਪ੍ਰਾਪਤੀ ਦੇ ਵਾਸਤੇ ਫਿਰ ਸਾਧਨ ਉਸਨੂੰ ਦੁੱਧ ਨੂੰ ਯੁਕਤੀ ਨਾਲ ਉਹਦੇ ਵਿੱਚੋਂ ਘਿਓ ਨੂੰ ਅਲਹਿਦਾ ਕਰ ਦੇਣ। ਇਸੇ ਤਰ੍ਹਾਂ ਜਦ ਚੇਤਨ ਦੀ ਗੰਢ ਪਈ ਹੋਈ ਹੈ, ਇੱਕ ਮਿਕ ਹੋਏ ਹੋਏ ਹਨ, ਨਿੰਮ ਦੁੱਧ ਪਾਣੀ ਇੱਕ ਮਿਕ ਹੋਏ ਹੁੰਦੇ ਹਨ, ਉਹਨਾਂ ਨੂੰ ਯੁਕਤੀ ਨਾਲ ਅਲਹਿਦਾ ਕੀਤਾ ਜਾਂਦਾ। ਅਲਹਿਦਾ ਕਰਕੇ ਜਿਵੇਂ ਹੱਥ ਤੇ ਔਲਾ ਪਿਆ ਦਿੰਦਾ ਹੈ। ਸੋ ਆਓ ਜਦੋਂ ਐਸੀ ਅਵਸਥਾ ਸਾਰੇ ਪਰਿਪੂਰਨ ਫਿਰ ਨਜ਼ਰ ਆਉਂਦਾ ਹੈ। ਖਿਆਲ ਕਰੋ, ਔਲਾਦ ਕਹਿੰਦਾ ਬੱਚਿਆਂ ਨੂੰ, ਉਹ ਪਰਮਾਤਮਾ ਵਾਹਿਗੁਰੂ ਜਿਸਦੇ ਅਨੰਤ ਨਾਮ ਹਨ, ਸਾਰੇ ਪਰਿਪੂਰਨ ਹੈ, ਤੁਹਾਡੇ ਮੇਰੇ ਸਾਰਿਆਂ ਦੇ ਅੰਦਰ ਵਸਦਾ ਹੈ, ਉਹੀ ਸਥਿਤੀ ਦਾ ਕਰਤਾ ਹਰਤਾ ਧਰਤਾ ਹੈ, ਉਹੀ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਉਸਦਾ ਭਜਨ ਕਰੋ। ਅਸੀਂ ਉਸਦੇ ਪੁੱਤਰ ਹਾਂ, ਉਸਦੀ ਅੰਸ਼ ਹਾਂ, ਉਹ ਸਮੁੰਦਰ ਹੈ, ਅਸੀਂ ਬੂੰਦਾਂ ਹਾਂ, ਉਸ ਤੋਂ ਵਿਛੜ ਕੇ 84 ਜੂਨ ਦੀਆਂ ਤਕਲੀਫਾਂ ਉਠਾ ਚੁੱਕੇ ਹਾਂ, ਮਾਨੁਖ ਤਨ ਵਿੱਚ ਵੀ ਉਠਾ ਰਹੇ ਹਾਂ, ਉਸਨੂੰ ਮਿਲ ਕੇ ਅਸੀਂ ਉਹੋ ਜਿਹੀ ਸੁਖੀ ਹੋ ਜਾਵਾਂਗੇ। ਸਤਿਚਿਤ ਆਨੰਦ ਦਾ ਸਰੂਪ ਹੈ, ਅਸੀਂ ਵੀ ਆਨੰਦ ਸਰੂਪ ਹੋ ਜਾਵਾਂਗੇ। ਇਹ ਉਪਰਾਲਾ ਕਰਨਾ ਉਸਦਾ ਭਜਨ ਕਰਕੇ ਇਤਿਹਾਸ ਸਿੱਖਿਆ ਦੇ ਰਹੇ ਨੇ। ਬੱਚੇ ਕਹਿਣ ਲੱਗੇ, ਰਾਜਕੁਮਾਰ ਅਜੇ ਆਪਾਂ ਨਿਆਣੇ ਹਾਂ, ਬੱਚੇ ਹਾਂ, ਵੱਡੇ ਹੋ ਕੇ ਭਜਨ ਕਰ ਲਵਾਂਗੇ। ਸਾਹਮਣੇ ਪਾਣੀ ਸਬੂਤ ਵਧੇ ਬੁਲਬਲੇ ਹੋ ਕੇ ਫੁੱਟੀ ਜਾਂਦੇ, ਕਹਿਣਗੇ ਉਹ ਦੇਖੋ ਨਿਗਾਹ ਮਾਰੋ ਉਹਨਾਂ ਦਾ, ਹੁੰਦੇ ਨੇ ਇੰਨਾ ਚਿਰ ਅੱਗੇ ਫੁੱਟ ਜਾਂਦੇ, ਸਰੀਰ ਰੂਪੀ ਬੁਲਬਲੇ ਦਾ ਕੀ ਪਤਾ। ਅਸੀਂ ਵੱਡੇ ਹੋਈਏ ਜਾਂ ਨਾ ਹੋਈਏ, ਜਵਾਨ ਹੋਈਏ ਜਾਂ ਨਾ ਹੋਈਏ, ਤੁਹਾਨੂੰ ਕੀ ਇਸ ਗੱਲ ਦਾ ਪੱਕਾ ਵਿਸ਼ਵਾਸ ਹੈ? ਖਬਰ ਹੈ ਚਿੰਨ ਮਾਤਰ ਵਿੱਚ ਸਰੀਰ ਰੂਪੀ ਬੁਲਬਲਾ ਟੁੱਟ ਜਾਏ। ਸੋ ਇਹ ਕਹਿੰਦੇ ਹਨ, ਦੇਰ ਨਹੀਂ ਕਰਨੀ ਚਾਹੀਦੀ।
ਕੀ ਬੁਨਿਆਦਾਂ ਤੇਰੀਆਂ ਪਾਣੀ ਦਿਆ ਗੁਲ ਗੁਲਿਆ, ਕੀ ਬੁਨਿਆ ਦਾ ਪਾਣੀ ਦਿਆ ਗੁਲ ਗੁਲਿਆ, ਕੀ
जलते बुद बुद उपजा बिनसा नीत जग रचना तैसे रची तो नानक सुन मीत पानी उपर नित्ता प्रति बुलबुले बनी जाते फुटी जाते। इसी तरह वाहिगुरु दे विच करोड़ा ही ब्रह्मंड रोज पैदा होके रोज ही लय हो जाते हिसाब कोई नहीं कितने ब्रह्मंड रोज उत्पत्त होके विनाश होंगे। तो बुलबुलियां तो यह हालत है पानी सदीवी हस्ती है वाहिगुरु सदीवी हस्ती है वो संसार रूपी बुलबुले पैदा हो के फिर विनाश हो जाते ਇਹ ਗਲਤੀ ਕਰਕੇ ਭੁੱਲ ਕਰਕੇ ਮਨ ਵਿੱਚ ਵੈਰਾਗ ਨਾ ਹੋਣ ਕਰਕੇ ਸਰੀਰ ਨੂੰ ਸਰੀਰ ਦੇ ਸੰਬੰਧ ਕਰਕੇ ਹੋਰ ਪਦਾਰਥਾਂ ਨੂੰ ਅਸਥਿਰ ਸਮਝੀ ਬੈਠਾ ਹੈ। ਇਹ ਤਾਂ ਸਿਰਫ ਇਹ ਵਸਤਾਂ ਸਰੀਰ ਦੇ ਸਮੇਤ ਥੋੜ੍ਹੀ ਦੇਰ ਵਾਸਤੇ ਇਸਨੂੰ ਮਿਲੀਆਂ ਹਨ। ਇਉਂ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਹਨ ਜੀਵਤ ਕੋ ਬਿਹਾਰ ਸਭ ਕਿਛ ਜੀਵਤ ਕੋ प्राण होत जब न्यारे तेरत प्रेत पुकार आद घरी को न रख करते देत निकार मृग तृष्णा जी जग रचना ए देखो रे विचार तो नानक भज राम नाम नित जाते होत उधार। सारा जीवनिया तक का व्यवहार है सुपने दे संबंधी किसी ने सुपना आया सुपने विच उहदे संबंधी माता पिता भैन भरा होर जो कुछ राज भाग मिल गया पर जदों जाग आई कुछ भी नहीं। इसी तरह ही सुपने दी न्याई ए वशिष्ठ जी कहिंदे हे राम जी पता है पिछले जन्म तेरे कितने माता पिता भैन भरा संबंधी हो चुके ने याद है कुछ उन्हां दी बाबत नहीं ऐ भी भुल जाएगा अगे जाके कोई पता नहीं। इसी तरह यह जीवनिया तक सुपने भी न्याई संसार नूं दस्या जितना भी व्यवहार कार है यह सारा उतनी देर तक जिन्नी देर तक शीत प्राण चल रहे हैं प्राणा के आसरे ये जो कुछ लीला हो रही जब तन ते प्राण हो तो जब न्यारे तेरत प्रेत पुकार शरीर से जो प्राण न्यारे हो गए प्राणा से सवार होकर सूक्ष्म शरीर से सहजीव आत्मा परलोक में चला गया ਇਹ ਸਰੀਰ ਨੂੰ ਪ੍ਰੇਤ ਕਹਿਣ ਲੱਗ ਪੈਂਦੇ ਹਨ। ਜੇ ਰਾਤ ਦੇ ਵੇਲੇ ਜਾਂ ਸ਼ਾਮ ਦੇ ਵਕਤ ਇਸਦਾ ਮ੍ਰਿਤੂ ਹੋ ਜਾਏ ਤਾਂ ਬੜੇ ਔਖੇ ਹੁੰਦੇ ਨੇ ਵੀ ਰਾਤ ਨੂੰ ਰਹਿਣ ਦਿੱਤਾ ਇਸਨੂੰ ਭੂਤ ਰਹਿਣ ਕੀ ਹੁੰਦੀ ਹੈ ਉਹਦਾ ਹੀ ਭੂਤ ਬਣ ਜਾਂਦਾ ਜਿਹਨਾਂ ਨਾਲ ਸਾਰਾ ਸਮਾਂ ਗੁਜ਼ਾਰਿਆ ਸੀ ਜਿਹਨਾਂ ਦੇ ਵਾਸਤੇ ਇਹਨੇ ਬਹੁਤ ਕੁਛ ਕੀਤਾ ਤਕਲੀਫਾਂ ਉਠਾਈਆਂ ਬੁਰਾਈਆਂ ਭਲਾਈਆਂ ਕੀਤੀਆਂ ਉਹ ਵੀ ਸੰਬੰਧੀ ਇਸਨੂੰ ਪ੍ਰੇਤ ਕਹਿਣ ਲੱਗ ਪੈਂਦੇ ਹੈ। ਤਨ ਤੇ ਪ੍ਰਾਣ ਹੋਤ ਜਬ ਨਿਆਰੇ ਤੇਰਤ ਪ੍ਰੇਤ ਪੁਕਾਰ ਫਿਰ ਆਦਿ ਘੜੀ ਕੋਈ ਨਾ ਰੱਖੈ ਕਰਤੇ ਦੇਤ ਨਿਕਾਰ ਅੱਧੀ ਘੜੀ ਵੀ ਕੋਈ ਰੱਖ ਕੇ ਖੁਸ਼ ਨਹੀਂ ਉਹਦੇ ਹੀ ਘਰ ਤੋਂ ਬਾਹਰ ਕੱਢ ਦਿੰਦੇ ਨੇ। ਮਿਰਗ ਤ੍ਰਿਸ਼ਨਾ ਜੂਨ ਜਗ ਰਚਨਾ ਇਹ ਦੇਖੋ ਹਿਰਦੇ ਵਿਚਾਰ ਸੰਸਾਰ ਦੀ ਰਚਨਾ ਮਿਰਗ ਤ੍ਰਿਸ਼ਨਾ ਦੀ ਨਿਆਈ ਹੈ। ਮਿਰਗ ਤ੍ਰਿਸ਼ਨਾ ਦਾ ਜਲ ਕਿਹਨੂੰ ਕਹਿੰਦੇ ਨੇ ਮਿਰਗ ਤ੍ਰਿਸ਼ਨਾ ਇਹ ਭੁੱਲੜੇ ਬੁੱਠੇ ਨਗਰ ਗੰਧਰਵ ਜਿੰਨੀ ਨਾਮ ਅਰਾਧਿਆ ਨਾਨਕ ਮੰਤਨ ਫਲ ਸਵਯੋ ਮਿਰਗ ਤ੍ਰਿਸ਼ਨਾ ਜੇਠਾੜ ਦੇ ਮਹੀਨੇ ਰੂਹੀਆਂ ਦੇ ਵਿੱਚ, ਜੰਗਲਾਂ ਦੇ ਵਿੱਚ, ਜਿੱਥੇ ਟਿੱਬੇ ਹਨ ਚੰਨ ਚਾਨੀ ਰਾਤ ਵਿੱਚ ਟਿੱਬੇ ਯੂੰ ਚਮਕਦੇ ਹਨ ਜਿਵੇਂ ਦਰਿਆ ਦਾ ਪਾਣੀ ਚੱਲਦਾ ਹੁੰਦਾ। ਮਿਰਗ ਨੂੰ ਪਿਆਸ ਲੱਗਦੀ ਹੈ ਗਰਮੀ ਕਰਕੇ, ਮੂੰਹ ਉਠਾ ਕੇ ਦੇਖਦਾ ਦੂਰੋਂ ਉਹ ਟਿੱਬੇ ਰੇਤਾਂ ਹੀ ਪ੍ਰਤੀਤ ਹਨ ਜਿਵੇਂ ਪਾਣੀ ਦਾ ਦਰਿਆ ਹੁੰਦਾ। ਸੋ ਇਹ ਸਮਝ ਕੇ ਇੱਥੇ ਪਾਣੀ ਹੈ, ਮੈਂ ਉੱਥੇ ਪਹੁੰਚਾਂ, ਪਾਣੀ ਪੀਵਾਂ, ਪਿਆਸ ਬੁਝਾਵਾਂ। ਆਉਂਦਾ ਦੌੜ ਕੇ ਅੱਗੇ ਆ ਕੇ ਕੀ ਦੇਖਦਾ ਹੈ, ਉੱਥੇ ਰੇਤਾ ਹੈ, ਆਪਣਾ ਬੂਥਾ ਆਪਣਾ ਮੂੰਹ ਰੇਤੇ ਵਿੱਚ ਮਾਰਦਾ ਹੈ, ਪਿਆਸ ਨਹੀਂ ਬੁਝਦੀ, ਬਲਕਿ ਹੋਰ ਤੇਜ਼ੀ ਵੱਧ ਜਾਂਦੀ, ਕਿਉਂਕਿ ਦੌੜ ਕੇ ਜੋ ਆਇਆ ਹੋਰ ਗਰਮੀ ਵੱਧ ਗਈ। ਇਸੇ ਤਰ੍ਹਾਂ ਫਿਰ ਮੂੰਹ ਉਠਾ ਕੇ ਦੇਖਦਾ ਹੋਰ ਕਿਤੇ, ਉਸੇ ਤਰ੍ਹਾਂ ਹੋਰ ਰੇਤਾ ਚਮਕਦਾ ਦਿਸ ਪੈਂਦਾ, ਉੱਥੇ ਪਹੁੰਚਦਾ, ਹੋਰ ਤੇਜ਼ੀ ਵੱਧ ਜਾਂਦੀ। ਇਸੇ ਤਰ੍ਹਾਂ ਉਸ ਰੇਤੇ ਤੋਂ ਪਿਆਸ ਬੁਝਾਉਣ ਦੇ ਵਾਸਤੇ ਨੱਠਿਆ ਫਿਰਦਾ, ਅਖੀਰ ਪ੍ਰਾਣ ਦੇ ਦਿੰਦਾ। ਇਹ ਸੰਸਾਰ ਦੀ ਖੇਡ ਹੈ, ਯਾਨੀ ਸੰਸਾਰ ਦੇ ਵਿੱਚ ਕੋਈ ਵਸਤੂ ਸੱਤ ਨਹੀਂ, ਜਿਵੇਂ ਰੇਤੇ ਵਿੱਚ ਪਾਣੀ ਸੱਤ ਨਹੀਂ ਸੀ, ਔਰ ਨਾ ਹੀ ਕੋਈ ਚੀਜ਼ ਸੁੱਖ ਸਰੂਪ ਹੈ। ਜੇ ਸੁੱਖ ਸਰੂਪ ਹੁੰਦੀ ਉਹਦੀ ਪਿਆਸ ਬੁੱਝ ਜਾਂਦੀ, ਪਿਆਸ ਬੁਝਾਉਣ ਦੀ ਤਾਕਤ ਹੁੰਦੀ ਰੇਤੇ ਵਿੱਚ, ਤਾਂ ਪਿਆਸ ਉਹਦੀ ਬੁੱਝ ਜਾਂਦੀ, ਸੁਖੀ ਹੋ ਜਾਂਦੀ। ਦੁਨੀਆਂ ਦਾ ਕੋਈ ਪਦਾਰਥ ਇਸ ਨੂੰ ਤ੍ਰਿਪਤ ਕਰਨ ਨੂੰ ਸਮਰੱਥ ਨਹੀਂ, ਸਿਰਫ ਇੱਕ ਵਾਹਿਗੁਰੂ ਪਰਮਾਤਮਾ ਦੇ। ਤਾਂ ਤੇ ਸਾਰੀ ਜ਼ਿੰਦਗੀ ਉਸ ਮਿਰਗ ਤ੍ਰਿਸ਼ਨਾ ਦੇ ਜਲ ਦੀ ਨਿਆਈ, ਇਹ ਮਨ ਰੂਪੀ ਮਿਰਗ ਭਟਕ ਭਟਕ ਕੇ ਇੱਥੇ ਦੁਖੀ ਹੁੰਦਾ, ਅੱਗੇ ਜਹਨਮ ਵਿੱਚ ਜਾ ਡਿੱਗਦਾ, 84 ਦਾ ਹੱਕਦਾਰ ਬਣ ਜਾਂਦਾ ਹੈ। ਤਾਂ ਤੇ ਦੱਸਦੇ ਨੇ ਮਿਰਗ ਤ੍ਰਿਸ਼ਨਾ ਜੀ ਜਗ ਰਚਨਾ, ਇਹ ਦੇਖੋ ਇਹਦੇ ਵਿਚਾਰ, ਜ਼ਰਾ ਵਿਚਾਰ ਕਰਕੇ ਦੇਖੋ, ਵਿਚਾਰ ਦੀ ਅੱਖਾਂ ਖੋਲ੍ਹ ਕੇ ਦੇਖੋ, ਕਈ ਚੀਜ਼ਾਂ ਇਹਨਾਂ ਅੱਖਾਂ ਨਾਲ, ਉੱਪਰਲੀਆਂ ਅੱਖਾਂ ਵੀ ਨਹੀਂ ਨੇ ਇਹ ਮੋਟੀਆਂ ਚੀਜ਼ਾਂ, ਕਈ ਚੀਜ਼ਾਂ ਬਰੀਕ ਅੱਖਾਂ ਨਾਲ ਵੀ ਨੇ, ਵਿਚਾਰ ਰੂਪੀ ਅੱਖਾਂ ਨਾਲ ਵੀ ਨੇ। ਇਹ ਜੋ ਮਿਰਗ ਕ੍ਰਿਸ਼ਨ ਦਾ ਜਲ ਜਿਹੜਾ ਵਿਚਾਰ ਰੂਪੀ ਅੱਖਾਂ ਨਾਲ ਦਿਸਣੇ, ਜ਼ਰਾ ਉਹਨਾਂ ਨੂੰ ਖੋਲ੍ਹ ਕੇ ਦੇਖੋ, ਇਹ ਦੇਖੋ ਇਹਦੇ ਵਿਚਾਰ, ਤਾਂ ਤੇ ਕੀ ਕੁਛ ਕਰਨਾ ਚਾਹੀਦਾ। ਸਰੀਰ ਦੀ ਵਸਤੂ ਵਾਹਿਗੁਰੂ ਹੈ ਔਰ ਉਸਦਾ ਨਾਮ ਹੈ, ਸੁਖ ਸਰੂਪ ਵੀ ਵਾਹਿਗੁਰੂ ਹੈ ਔਰ ਸੁਖ ਸਰੂਪ ਉਸਦਾ ਨਾਮ ਹੈ। ਤਾਂ ਤੇ ਗੁਰੂ ਜੀ ਕਹਿੰਦੇ ਨੇ, ਕਉ ਨਾਨਕ ਭਜ ਰਾਮ ਨਾਮ ਨਿਤ, ਜਾਂ ਤੇ ਹੋਟ ਉਧਾਰ। ਇਸ ਵਸਤੂ ਨੂੰ ਤੈਂ ਭੁਲਾਇਆ ਹੈ, ਇਸ ਨੂੰ ਗ੍ਰਹਿਣ ਕਰ, ਸੰਸਾਰ ਦੀ ਰਚਨਾ ਤਾਂ ਇਹੋ ਜਿਹੀ ਹੈ। ਜੀਵਤ ਕੋ ਬਵਿਹਾਰ ਸਭ ਕਿਛ ਜੀਵ, ਜੀਵਤ ਕੋ ਬਵਿਹਾਰ ਸਭ ਕਿਛ ਜੀਵ, ਜਲ ਵਾਂਗੂ ਦਰਿਆ ਪਾਣੀ ਦਾ ਭਰਿਆ ਵਗਦਾ ਦੀਂਦਾ, ਲੇਕਿਨ ਪਾਣੀ ਦੀ ਇੱਕ ਛਿੱਟ ਵੀ ਨਹੀਂ ਹੈ ਉੱਥੇ। ਜਿਸ ਨਿਗਾਹ ਨਾਲ ਇਹ ਦੇਖਦਾ ਹੈ, ਜਿਸ ਨੁਕਤਾ ਨਿਗਾਹ ਨਾਲ ਇਸ ਸੰਸਾਰ ਨੂੰ ਦੇਖਦਾ, ਦਰਸ਼ਨ ਹੋਇਆ ਜਾ ਨਹੀਂ ਹੈ। ਅਗਰ ਅੱਛੀ ਤਾਂ ਇਸ ਦੀ ਅਸਲੀਅਤ ਨੂੰ ਦੇਖੇ ਵਿਚਾਰ ਰੂਪੀ ਅੱਖਾਂ ਦੇ ਨਾਲ, ਤਾਂ ਸੁਪਨੇ ਤੋਂ ਜ਼ਿਆਦਾ ਇਸ ਦੀ ਮੁਕਤੀ ਕੁਛ ਨਹੀਂ। ਸੰਸਾਰ ਝੂਠੇ ਮਾਨ ਕਹਾਂ ਕਰੇ, ਜਗ ਸੁਪਨੇ ਜਿਉ ਜਾਣ, ਇਨਮੇ ਕੁਛ ਸੱਚੋ ਨਹੀਂ, ਨਾਨਕ ਬਿਨ ਭਗਵਾਨ। ਸੰਸਾਰ ਦੇ ਪਦਾਰਥ ਸਾਧ ਸਿੰਘ ਰੋਜ਼ ਹੀ ਵਿਛੜਦੇ ਨੇ। ਜ਼ਰਾ ਥੋੜ੍ਹੀ ਜਿਹੀ ਬਰੀਕ ਵਿਚਾਰ ਕਰੋ, ਜਦੋਂ ਸੌਂ ਜਾਂਦਾ ਹੈ, ਭਲਾ ਦੁਨੀਆਂ ਦਾ ਕੋਈ ਪਦਾਰਥ ਇਹਦੇ ਪਾਸ ਹੁੰਦਾ? ਨਾ ਰਾਜਭਾਗ, ਨਾ ਧਨ ਦੌਲਤ, ਨਾ ਈਸ਼ਵਰ, ਨਾ ਅਹੁਦੇ, ਨਾ ਦੁਨੀਆਂ ਦਾ ਰਾਜ ਦੇਸ਼, ਕੁਛ ਕੁਛ ਵੀ ਨਹੀਂ ਹੁੰਦਾ। ਸੁਪਨ ਦਾ ਹੀ ਖੇਡ ਹੁੰਦਾ, ਉਹਨੂੰ ਹੋਰ ਰਚਨਾ ਹੁੰਦੀ। ਜਦੋਂ ਘੁੰਗ ਨੀਂਦ ਆਉਂਦੀ ਹੈ, ਸੁਪਨੇ ਦੀ ਵੀ ਕੋਈ ਚੀਜ਼ ਨਹੀਂ ਹੁੰਦੀ। ਕੀ ਹੁੰਦਾ? ਇਸੀ ਤਰ੍ਹਾਂ ਜਦੋਂ ਇਹ ਪਦਾਰਥ ਜਿਹਨੂੰ ਸੱਚੇ ਮੰਨਿਆ, ਇਹ ਤਾਂ ਰੋਜ਼ ਹੀ ਵਿਛੜਦੇ ਨੇ ਇਸ ਤੋਂ, ਜਦੋਂ ਸੌਂ ਜਾਂਦਾ ਵਿਛੜ ਜਾਂਦੇ ਨੇ। ਪਰ ਅਸਚਰਜ ਬਾਤ ਹੈ, ਇਹ ਜਗਤ ਨਹੀਂ ਕਾ ਪਹਾੜ ਤੇ ਸੱਚਾ ਮੰਨਿਆ ਕਿ ਵਿਚਾਰ, ਇਹੋ ਜਿਹੀ ਵਿਚਾਰ ਨਾਲ ਇਹਨੂੰ ਸੱਚਾ ਮੰਨੀ ਬੈਠਾ ਹੈ। ਮਿਰਗ ਤ੍ਰਿਸ਼ਨਾ ਦੇ ਮੰਗ ਹੀ ਸੱਚਾ ਮੰਨਿਆ ਨਾ, ਹੋਰ ਤਾਂ ਗੱਲ ਕੋਈ ਨਹੀਂ। ਤਾਂ ਤੇ ਜਦੋਂ ਵਿਚਾਰ ਰੂਪੀ ਅੱਖਾਂ ਖੁੱਲਣਗੀਆਂ, ਤੇ ਪਤਾ ਲੱਗੇਗਾ ਅਸਲੀਅਤ ਇਸਦੀ ਉਗੜ ਪਏਗੀ ਸੰਸਾਰ ਕੀ ਚੀਜ਼ ਹੈ। ਵਿਚਾਰ ਅੱਖਾਂ ਖੁੱਲਣ ਤੇ ਇਹਦੀ ਮੋਹ ਮਮਤਾ ਟੁੱਟ ਜਾਏਗੀ, ਅਟੈਚਮੈਂਟ ਟੁੱਟ ਜਾਏਗੀ ਤੇ ਰਹੂਗਾ ਦੁਨੀਆਂ ਵਿੱਚ ਹੀ ਰਾਜੇ ਜਨਕ ਵਾਂਗੂ। ਲੇਕਿਨ ਇਹਦੀ ਪਕੜ ਨਹੀਂ ਹੋਵੇਗੀ, ਪਕੜ ਅਸਲੀਅਤ ਨਾਲ ਹੋਵੇਗੀ, ਸਤ ਵਸਤੂ ਵਾਹਿਗੁਰੂ ਨਾਲ ਹੋਵੇਗੀ। ਦੁਨੀਆਂ ਦੇ ਵਿੱਚ ਮੁਸਾਫਰਾਂ ਦੀ ਨਹੀਂ ਰਹੇਗਾ, ਜਿਵੇਂ ਸੁਪਨਾ ਆਪਣਾ ਸੁਪਨਾ ਬਤੀਤ ਕਰਦਾ ਇਉਂ ਬਤੀਤ ਕਰਕੇ ਅਸਲੀਅਤ ਉਸ ਮੈਨੂੰ ਯਾਦ ਰੱਖੇਗਾ, ਕਿਉਂਕਿ ਉਸ ਸਮੇਂ ਨੂੰ ਉਡੀਕੇਗਾ ਜਿਸ ਮਰਨੇ ਤੇ ਜਗਤ ਰੇ ਮੇਰੇ ਮਨ ਆਨੰਦ ਮਰਨੇ ਦੀ ਤੇ ਪਾਈਏ ਪੂਰਨ ਪਰਮਾਨੰਦ। ਮੌਤ ਬੜੀ ਚੰਗੀ ਚੀਜ਼ ਹੈ, ਪਰ ਸਾਧ ਸਿੰਘ ਮੋਹ ਮਾਇਆ 'ਚ ਫਸਿਆ ਇਨਸਾਨ ਉਸ ਤੋਂ ਡਰਦਾ ਹੈ, ਉਸਨੂੰ ਬੜੀ ਡਰਾਉਣੀ ਲੱਗਦੀ। ਅਸਲ ਜਿਹੜਾ ਮੋਹ ਮਾਇਆ ਤੋਂ ਉੱਚਾ ਉੱਠਿਆ ਹੈ, ਵਾਹਿਗੁਰੂ ਦੇ ਵਿੱਚ ਜੁੜਿਆ, ਉਹਦੇ ਵਾਸਤੇ ਤਾਂ ਮੌਤ ਅੰਮ੍ਰਿਤ ਦੇ ਤੁੱਲ ਹੈ। ਸੰਸੇ ਵਾਲੀ ਗੱਲ ਕੋਈ ਨਹੀਂ, ਤਦੇ ਭਗਤੀ ਵੀਰ ਜੀ ਕਹਿੰਦੇ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਤਾਂ ਤੇ ਆਓ ਸਾਧ ਸੰਸਾਰ ਦੀ ਜ਼ਰਾ ਵਿਚਾਰ ਕਰਨੀ ਚਾਹੀਦੀ, ਸੰਸਾਰ ਚੀਜ਼ ਕੀ ਹੈ, ਅਸਲੀਅਤ ਕੀ ਹੈ, ਵੀ ਇਹਦੇ ਵਿੱਚੋਂ ਅਸਲ ਕੀ ਚੀਜ਼ ਨਿਕਲਦੀ ਹੈ ਜਿਹਨੂੰ ਅਸੀਂ ਐਡੇ ਵੱਡੇ ਸੰਸਾਰ ਨੂੰ ਸੱਤ ਮੰਨੀ ਬੈਠੇ ਹਾਂ ਅਤੇ ਸੁਖ ਸਰੂਪ ਮੰਨੀ ਬੈਠੇ ਹਾਂ। ਸੱਤ ਵਸਤੂ ਤਾਂ ਅਸਲ ਵਸਤੂ ਦਾ, ਇਹਦੇ ਵਿੱਚੋਂ ਵਾਹਿਗੁਰੂ ਤੋਂ ਬਿਨਾਂ ਕੋਈ ਨਿਕਲਦੀ ਨਹੀਂ ਹੈ। ਤਾਂ ਤੇ ਆਓ ਵਾਹਿਗੁਰੂ ਦਾ ਭਜਨ ਕਰਕੇ ਉਸਨੂੰ ਪ੍ਰਾਪਤ ਹੋਣਾ ਰਿਸ਼ਤਾ ਪਰਮ ਧਰਮ ਹੈ। ਹੁਣ ਕਿਉਂਕਿ ਸਮਾਂ ਆਗਿਆ ਨਾ ਦੇਣ ਕਰਕੇ ਗੁਰੂ ਸਤੋਤਰ ਵਿੱਚ ਬੋਲੂ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ
I'm